स्मरो गुर अमरदास हृदय नित त्यावो हृदय श्री गुरु रामदास गुण गुरुवर जन नाशक विघ्नन हर गोविंद प्रकाशक श्री हर राय जोरी नमो कर श्री हर कृष्ण मनाओ तेग बहादुर
परम कृपाल परम
श्री गुरु गोविंद सिंह विशाल तर तरा पर पन 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 पन
शीस
बार
बाए
कंकार सतगुरु ते
प्रसाद सच हुए वाहे गुरु जी की फतेह
विघ्न
विनाशन तुए
वाहे गुरु जी की फतेह विघ्न विनाशन सोए
दुएरा कर कागज निज हृदय को महसूस मत बनाए ही सतगुर को जस लिखे तबे परम गत पाए
वाहिगुरु जी का खालसा वाहिगुरु जी की फतेह परम सत्कार योग सम्मान योग गुरु का खास रूप गुरु खालसा सात संगत वड़े पावन के पत पावन भगत वत्सल कृपा निदान सतगुरु धन धन श्री गुरु ग्रंथ साहिब जी महाराज साहिब जी दे पवित्र चरणा कमला अंदर नौवे पातशाह धर्म धुरंधर धर्म दे राखे श्री गुरु तेग बहादुर साहिब जी महाराज जी दे पवित्र पावन इतिहासक स्थान ते नेता प्रति एकत्र होके हाजरियां भर के आप जी सतगुरां दा पवित्र इतिहास धन धन श्री गुरु नानक देव साहिब जी महाराज जी दी पवित्र जीवन कथा बहुत ही प्यार सत्कार श्रद्धा भावना नाल सरवण कर रहे जगत गुरु पिता महाराज गुरु नानक साहिब सच्चे पातशाह ने भाई साहब भाई लहणा जी ते कृपा करके रहमत करके आत्म ज्ञान दी दात दित्ती। दरअसल ये ज्ञान साडे वास्ते है सारयां लई। भाई लहणा जी तां विच इक सिर्फ कारण बने हैं। भाई लहणा जी तां आप गुरु नानक साहब दा स्वरूप हो चुके ने, पर यह जड़ा ज्ञान सतगुरां ने दिता है इहदे पिछे प्रयोजन यह है कि साडे वर्गे प्राणी जो अपने शरीर ते हंगता जमाई बैठे ने उन्हां नूं सतगुरां ने उपदेश दिता कि जड़ी आत्मा है वो इस शरीर तो वक्री है। इस शरीर दे तीन हिस्से ने, स्थूल है, सूक्ष्म है और कारण शरीर है। जागृत अवस्था विच स्थूल शरीर विचरदा है जदों असीं जागदे हां, ਉਦੋਂ ਸਾਡਾ ਸਥੂਲ ਸਰੀਰ ਕਿਰਿਆਮਾਨ ਹੁੰਦਾ, ਸੁੱਤੇ ਪਿਆਂ ਸਾਡਾ ਸੂਖਮ ਸਰੂਪ ਜਿਹੜਾ ਸੂਖਮ ਸਰੀਰ ਹੈ ਉਹ ਵਰਤਦਾ ਹੈ। ਪਰ ਸੁਖੋਪਤੀ ਵਿੱਚ ਜਿੱਥੇ ਗਹਿਰੀ ਨੀਂਦ ਚ ਅਸੀਂ ਸੁੱਤੇ ਪਏ ਹੁੰਦੇ ਹਾਂ ਉੱਥੇ ਸਾਡਾ ਕਾਰਨ ਸਰੀਰ ਵਰਤਦਾ ਹੈ। ਇਸੇ ਤਰ੍ਹਾਂ ਜਿੱਥੇ ਤਿੰਨ ਸਰੀਰ ਨੇ ਉੱਥੇ ਇਹਦੇ ਉੱਤੇ ਪੰਜ ਕੋਸ਼ ਨੇ, ਪੰਜ ਕੋਸ਼ ਅੰਨਮਿਆ ਕੋਸ਼ ਹੈ, ਪ੍ਰਾਣਮਿਆ ਕੋਸ਼ ਹੈ, ਮਨੋਮਿਆ ਕੋਸ਼ ਹੈ, ਫਿਰ ਵਿਗਿਆਨਮਿਆ ਕੋਸ਼ ਹੈ, ਆਨੰਦਮਿਆ ਕੋਸ਼ ਹੈ। ਆਤਮਾ ਉਹਨਾਂ ਪੰਜਾਂ ਕੋਸ਼ਾਂ ਤੋਂ ਪਰੇ ਹੈ, ਨਿਰਾਲੀ ਹੈ, ਉਹ ਇਹਨਾਂ ਪੰਜਾਂ ਕੋਸ਼ਾਂ ਚ ਨਹੀਂ, ਉਹ ਇਹਨਾਂ ਪੰਜਾਂ ਕੋਸ਼ਾਂ ਦੀ ਦ੍ਰਿਸ਼ਟਾ ਹੈ, ਇਹਨਾਂ ਪੰਜਾਂ ਕੋਸ਼ਾਂ ਨੂੰ ਵੇਖਣ ਵਾਲੀ ਹੈ ਆਤਮਾ, ਜਿਸ ਨੂੰ ਸਾਕਸ਼ੀ ਚੇਤਨ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜੇ ਕੋਸ਼ ਨੇ ਇਹ ਵੀ ਜਾਗਰਤ ਸੁਪਨ ਤੇ ਸੁਖੋਪਤੀ ਵਿੱਚ ਵਰਤਦੇ ਨੇ। ਪਹਿਲੇ ਜਿਹੜੇ ਤਿੰਨ ਕੋਸ਼ ਨੇ ਜਾਗਰਤ ਵਿੱਚ ਵਰਤਦੇ ਨੇ, ਫਿਰ ਜੋ ਵਿਗਿਆਨਮਿਆ ਕੋਸ਼ ਹੈ ਇਹ ਸਵਪਨ ਅਵਸਥਾ ਵਿੱਚ, ਤੇ ਜਿਹੜਾ ਆਨੰਦਮਿਆ ਕੋਸ਼ ਹੈ ਉਹ ਸੁਖੋਪਤੀ ਵਿੱਚ ਵਰਤਦਾ ਹੈ। ਇਸ ਪ੍ਰਕਾਰ ਨਾਲ ਸਤਿਗੁਰੂ ਜੀ ਦੱਸ ਰਹੇ ਨੇ ਕਿ ਜਿਹੜੀ ਆਤਮਾ ਹੈ ਉਹ ਇਹਨਾਂ ਪੰਜਾਂ ਕੋਸ਼ਾਂ ਤੋਂ, ਤਿੰਨਾਂ ਸਰੀਰਾਂ ਤੋਂ, ਸਥੂਲ ਸੂਕਸ਼ਮ ਕਾਰਨ ਤੋਂ ਪਰੇ ਹੈ। ਉਹ ਆਤਮਾ ਦਾ ਸਰੂਪ ਪਰੇ ਪ੍ਰਕਾਸ਼ਮਾਨ ਹੈ, ਜਿਵੇਂ ਇੱਕ ਸੰਤਰਾ ਹੁੰਦਾ ਹੈ, ਸੰਤਰੇ ਵਿੱਚ ਰਸ ਹੈ, ਰਸ ਦੇ ਉੱਤੇ ਫਿਰ ਗੁਲੀਆਂ ਨੇ, ਗੁਲੀਆਂ ਦੇ ਉੱਤੇ ਫਿਰ ਅੱਗੇ ਪੜਦਾ ਹੈ, ਪੜਦੇ ਦੇ ਉੱਤੇ ਫਿਰ ਬਾਹਰ ਪੀਲੇ ਰੰਗ ਦਾ ਖੋਲ ਹੈ। ਇਸੇ ਤਰ੍ਹਾਂ ਜਿਹੜੀ ਆਤਮਾ ਹੈ ਉਹ ਰਸ ਹੈ, ਜਿਹੜਾ ਕਾਰਨ ਸਰੀਰ ਹੈ ਉਹ ਉੱਪਰ ਸੰਤਰੇ ਦੀਆਂ ਗੁਲੀਆਂ ਨੇ, ਉਹਦੇ ਉੱਤੇ ਫਿਰ ਸੂਕਸ਼ਮ ਸਰੀਰ ਜਿਹੜਾ ਹੈ ਉਹ ਮੰਨ ਲਓ ਸੰਤਰੇ ਦੇ ਉੱਪਰਲਾ ਜਿਹੜਾ ਛਿੱਲੜ ਹੈ ਉਹ ਹੈ। ਫਿਰ ਜਿਹੜਾ ਸਥੂਲ ਸਰੀਰ ਹੈ ਉਹ ਜਿਹੜਾ ਸੰਤਰੇ ਦੇ ਬਾਹਰ ਪੀਲਾ ਜਿਹਾ ਖੋਲ ਹੈ, ਪੀਲੇ ਰੰਗ ਦੀ ਜਿਹੜੀ ਮੋਟੀ ਚਮੜੀ ਬਾਹਰ ਹੈ ਛਿੱਲੜ ਹੈ ਉਹ ਸਥੂਲ ਸਰੀਰ ਹੈ, ਅੰਦਰ ਆਤਮਾ ਦਾ ਰਸ ਹੈ। ਉਸ ਆਤਮਕ ਰਸ ਨੂੰ ਮਾਣਨਾ, ਸਤਿਗੁਰੂ ਜੀ ਨੇ ਜਿਸ ਵੇਲੇ ਕਿਰਪਾ ਦ੍ਰਿਸ਼ਟੀ ਕਰਕੇ ਉਪਦੇਸ਼ ਦਿੱਤਾ ਉਸ ਆਤਮ ਰਸ ਦੇ ਵਿੱਚ ਭਾਈ ਲਹਿਣਾ ਜੀ ਦੀ ਸੁਰਤ ਚਲੀ ਗਈ ਔਰ ਸਮਾਧੀ ਲੱਗ ਗਈ, ਸਮਾਧੀ ਵਿੱਚ ਅਡੋਲ ਹੋ ਕੇ ਬੈਠ ਗਏ। ਕਾਫੀ ਸਮੇਂ ਤੱਕ ਸਮਾਧੀ ਲੱਗੀ ਰਹੀ, ਸਮਾਧੀ ਤੋਂ ਬਾਅਦ ਉਸ ਆਤਮਕ ਆਨੰਦ ਦੀ ਅਵਸਥਾ ਨੂੰ ਮਾਣ ਕੇ ਜਦੋਂ ਨੇਤਰ ਖੋਲੇ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਅਸਤੋਤਰ ਗਾਇਨ ਕੀਤਾ, ਮਹਾਰਾਜ ਜੀ ਦੀ ਉਪਮਾ ਗਾਇਨ ਕੀਤੀ ਕਿ ਸਤਿਗੁਰੂ ਜੀ ਬਲਿਹਾਰ ਜਾਵਾਂ, ਆਪ ਜੀ ਦੇ ਇਸ ਪਾਵਨ ਸਰੂਪ ਨੂੰ ਮੇਰੀ ਨਮਸਕਾਰ ਹੈ, ਤੁਸੀਂ ਵਿਆਪਕ ਹੋ, ਪਰਮ ਪਿਆਰੇ ਹੋ। ਉਹ ਅਸਤੋਤਰ ਗਾਇਆ, ਜਿਸ ਅਸਤੋਤਰ ਨੂੰ ਪੜ ਸੁਣ ਕੇ ਮਨੋਕਾਮਨਾਵਾਂ ਪੂਰਨ ਹੁੰਦੀਆਂ ਨੇ, ਇਹ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਹੋਰ ਵੀ ਕੁਝ ਪਰਖਾਂ ਕਰਕੇ ਇਹ ਸਿੱਧ ਕਰਕੇ ਦੱਸਣਾ ਚਾਹੁੰਦੇ ਨੇ ਕਿ ਮੇਰਾ ਸਰੂਪ ਜੋ ਹਨ ਉਹ ਸਿਰਫ ਭਾਈ ਲਹਿਣਾ ਜੀ ਨੇ। ਜਿੱਥੇ ਤੱਕ ਭਾਈ ਲਹਿਣਾ ਜੀ ਪਹੁੰਚੇ ਨੇ ਉੱਥੇ ਤੱਕ ਕੋਈ ਨਹੀਂ ਪਹੁੰਚ ਸਕਿਆ, ਸਤਿਗੁਰਾਂ ਦੇ ਸਪੁੱਤਰ ਵੀ ਉੱਥੇ ਤੱਕ ਨਹੀਂ ਪਹੁੰਚ ਸਕੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਕਥਾ ਹੈ, ਪ੍ਰਕਰਣ ਪ੍ਰਾਰੰਭ ਹੋ ਰਿਹਾ ਹੈ। ਇਸ ਨਵੇਂ ਪ੍ਰਕਰਣ ਦੀ ਪ੍ਰਾਰੰਭਤਾ ਤੋਂ ਪਹਿਲਾਂ ਭਾਈ ਸਾਹਿਬ ਜੀ ਮੰਗਲ ਵੀ ਕਰ ਰਹੇ ਨੇ, ਗੁਰੂ ਦਾਸ ਮਹਾਤਮ ਦੱਸ ਰਹੇ ਨੇ, ਮਨ ਬਿਰਤੀਆਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜੀਏ, ਏਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਏਰਾ ਕਰ ਕਾਰਜ ਕਰ ਕਾਗਜ ਨਿਜਰ ਦੇਖੋ, ਮਹਿਸੂਸ ਮਤ ਬਣਾਏ।
ਮਹਾਰਾਜ ਜੀ ਦੇ ਪਿਆਰੇ ਭਾਈ ਸੰਤੋਖ ਸਿੰਘ ਜੀ ਮੰਗਲ ਕਰ ਰਹੇ ਨੇ, ਗੁਰੂ ਦੱਸ ਦਾ ਮਹਾਤਮ ਦੱਸ ਰਹੇ ਨੇ, ਕਿ ਮੈਂ ਆਪਣੇ ਹਿਰਦੇ ਨੂੰ ਕਾਗਜ਼ ਬਣਾ ਲਵਾਂ। ਕਰ ਕਾਗਜ਼ ਨਿਦਰਜੇ ਕੋ, ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਕਾਗਜ਼ ਬਣਾ ਲਵਾਂ, ਔਰ ਜਿਹੜੀ ਮੇਰੀ ਸਮੱਤ ਹੈ ਉਸ ਸਮੱਤ ਦੀ ਮੈਂ ਸ਼ਹੀ ਬਣਾ ਲਵਾਂ, ਮਤ ਦੀ ਸ਼ਹੀ ਬਣਾ ਲਵਾਂ, ਔਰ ਮੈਂ ਆਪਣੇ ਹਿਰਦੇ ਨੂੰ ਕਾਗਜ਼ ਬਣਾ ਲਵਾਂ।
ਸ੍ਰੀ ਸਤਿਗੁਰ ਕੋ ਜਸ ਲਿਖੈ ਤਵੈ ਪਰਮ ਗਤ ਪਾਏ।
ਆਪਣੇ ਹਿਰਦੇ ਨੂੰ ਕਾਗਜ਼ ਬਣਾ ਕੇ ਸਮੱਤ ਦੀ ਸ਼ਹੀ ਬਣਾ ਲਓ, ਤੇ ਫਿਰ ਆਪਣੇ ਹਿਰਦੇ ਰੂਪੀ ਕਾਗਜ਼ ਤੇ ਪ੍ਰੇਮ ਰੂਪੀ ਕਲਮ ਦੇ ਨਾਲ ਗੁਰੂ ਦਾ ਸੁਜਸ ਲਿਖੋ, ਸਤਿਗੁਰਾਂ ਦੀ ਉਪਮਾ ਲਿਖੋ, ਮਹਾਰਾਜ ਜੀ ਦੀ ਵਡਿਆਈ ਲਿਖੋ, ਤੇ ਫਿਰ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ। ਜੇ ਕੋਈ ਇਸ ਤਰ੍ਹਾਂ ਦੀ ਅਵਸਥਾ ਦਾ ਧਾਰਨੀ ਹੋਵੇ, ਆਪਣੇ ਹਿਰਦੇ ਰੂਪੀ ਕਾਗਜ਼ ਤੇ ਗੁਰੂ ਦਾ ਸੁਜਸ ਲਿਖੇ, ਆਪਣੇ ਸਤਿਗੁਰਾਂ ਦੀ ਮਹਿਮਾ ਵਡਿਆਈ ਲਿਖੇ ਆਪਣੇ ਹਿਰਦੇ ਰੂਪੀ ਕਾਗਜ਼ ਤੇ, ਭਾਈ ਉਹਨਾਂ ਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ, ਤਾਂ ਉਹ ਪਰਮ ਗਤੀ ਨੂੰ ਪਹੁੰਚਦੇ ਨੇ।
ਜੋ ਪਈ ਸ੍ਰੀ ਗੁਰੂ ਨਾਨਕ ਕਿਰਪਾ ਨਿਧਾਨਾ, ਇਉ ਉਪਦੇਸ਼ਿਉ ਤਤ ਗਿਆਨਾ।
ਇਸ ਤਰ੍ਹਾਂ ਕਿਰਪਾ ਨਿਧਾਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਪਵਿੱਤਰ ਪਾਵਨ ਉਪਦੇਸ਼, ਇਹ ਪਾਵਨ ਉਪਦੇਸ਼ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਲਹਿਣਾ ਜੀ ਨੂੰ ਦੇ ਕੇ ਇਸ ਪ੍ਰਕਾਰ ਤਤ ਗਿਆਨ ਦਾ ਉਪਦੇਸ਼ ਦਿੱਤਾ ਕਿ ਤਤ ਕੀ ਹੈ, ਸਾਰ ਕੀ ਹੈ, ਉਸ ਆਤਮ ਤਤ ਦੇ ਗਿਆਨ ਦਾ ਉਪਦੇਸ਼ ਦਿੱਤਾ ਹੈ।
ਕੀਤਕ ਬੋਰ ਬਿਤਾਇਓ ਕਾਲਾ, ਸ਼ਿਵੈ ਲੈਣਾ ਪਾਉ ਬਿਸਾਲਾ।
ਇਸੇ ਤਰ੍ਹਾਂ ਕੁਝ ਸਮਾਂ ਹੋਰ ਬਤੀਤ ਕੀਤਾ ਸਤਿਗੁਰੂ ਜੀ ਨੇ, ਕੁਝ ਸਮਾਂ ਕੁਝ ਕਾਲ ਹੋਰ ਬੀਤਿਆ ਹੈ। ਸਮਾਂ ਤਾਂ ਆਪਣੀ ਰਫਤਾਰ ਨਾਲ ਚੱਲ ਰਿਹਾ ਹੈ, ਕੁਝ ਕਾਲ ਕੁਝ ਸਮਾਂ ਬੀਤਿਆ ਹੈ। ਭਾਈ ਸਾਹਿਬ ਭਾਈ ਲਹਿਣਾ ਜੀ ਜੋ ਬੜੇ ਪ੍ਰੇਮ ਨਾਲ ਬੜੀ ਭਾਵਨਾ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕਰਦੇ ਹਨ।
ਜਿਉਂ ਤਰੂ ਸ਼ਾਖ ਨਿਵੇ ਫਲ ਪਾਈ, ਤੈਸੀ ਗਤ ਲੈਣੇ ਠਹਿਰਾਏ।
ਖਾਲਸਾ ਜੀ ਬ੍ਰਹਮ ਗਿਆਨ ਪ੍ਰਾਪਤ ਕਰਕੇ, ਆਤਮ ਗਿਆਨ ਦੀ ਪ੍ਰਾਪਤੀ ਕਰਕੇ, ਗੁਰੂ ਦੀ ਬਖਸ਼ਿਸ਼ ਲੈ ਕੇ ਭਾਈ ਲਹਿਣਾ ਜੀ ਸਗੋਂ ਮਾਣ ਚ ਨਹੀਂ ਆਏ। ਜਿਵੇਂ ਕਿਸੇ ਦਰਖਤ ਦੀ ਟਹਿਣੀ ਨੂੰ ਫਲ ਲੱਗਦਾ ਹੈ, ਜੋ ਟਹਿਣੀ ਫਲ ਪ੍ਰਾਪਤ ਕਰਕੇ ਝੁਕ ਜਾਂਦੀ ਹੈ, ਇਸੇ ਗਤ ਨੂੰ ਭਾਈ ਲਹਿਣਾ ਜੀ ਪ੍ਰਾਪਤ ਹੋਏ ਨੇ। ਬ੍ਰਹਮ ਗਿਆਨ ਨੂੰ ਆਤਮ ਗਿਆਨ ਨੂੰ ਪ੍ਰਾਪਤ ਕਰਕੇ ਨਿਮ ਗਏ ਹਨ, ਆਪਣੇ ਮਨ ਨੂੰ ਹੋਰ ਜ਼ਿਆਦਾ ਨੀਵਾਂ ਕਰ ਲਿਆ। ਨਿਮਰਤਾ ਤਾਂ ਪਹਿਲਾਂ ਹੀ ਬਹੁਤ ਸੀ ਮੇਰੇ ਸਤਿਗੁਰਾਂ ਅੰਦਰ, ਪਰ ਆਤਮ ਗਿਆਨ ਨੂੰ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਹੋਰ ਜ਼ਿਆਦਾ ਨਿਮ ਗਏ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਭਾਈ ਲਹਿਣਾ ਜੀ ਤੁਹਾਡੇ ਅੰਦਰ ਗਿਆਨ ਤਾਂ ਇਹੀ ਰਹੇਗਾ ਅਹੰ ਬ੍ਰਹਮ ਅਸਮੀ, ਪਰ ਆਪਣੇ ਮੁਖ ਤੋਂ ਭਗਤੀ ਜ਼ਾਹਰ ਕਰਨੀ ਹੈ, ਮੂੰਹ ਤੋਂ ਨਹੀਂ ਕਹਿਣਾ ਮੈਂ ਬ੍ਰਹਮ, ਕਿਉਂਕਿ ਤੁਹਾਨੂੰ ਵੇਖ ਕੇ ਅੱਗੇ ਸੈਂਕੜਿਆਂ ਨੇ ਇਹੋ ਜਿਹੀ ਅਵਸਥਾ ਬਣਾਉਣੀ ਹੈ। ਜੇ ਤੁਸੀਂ ਆਪਣੇ ਮੁਖ ਤੋਂ ਬ੍ਰਹਮ ਕਹੋਗੇ ਕਿ ਮੈਂ ਹੀ ਬ੍ਰਹਮ ਹਾਂ, ਤੇ ਸੁਣਨ ਵਾਲੇ ਜਿਹੜੇ ਅਨ ਅਧਿਕਾਰੀ ਨੇ ਉਹਨਾਂ ਨੂੰ ਇਹ ਗਿਆਨ ਪਹੁੰਚੇਗਾ ਤੇ ਉਹ ਪਾਪ ਹੋਰ ਕਰਨਗੇ ਵੀ ਅਸੀਂ ਤਾਂ ਬ੍ਰਹਮ ਹਾਂ, ਸਾਨੂੰ ਤਾਂ ਕੋਈ ਪਾਪ ਨਹੀਂ ਲੱਗਦਾ। ਕਿਉਂਕਿ ਜਿਵੇਂ ਕਿਸੇ ਨੂੰ ਕੱਫ ਦਾ ਰੋਗ ਲੱਗਾ ਹੋਵੇ ਤੇ ਉਹਨੂੰ ਸਿੱਧਾ ਦੇਸੀ ਘਿਓ ਦੇ ਦਿਓ, ਉਹਦੀ ਛਾਤੀ ਤੇ ਬੋਝ ਬਣ ਜਾਂਦਾ, ਭਾਰ ਬਣ ਜਾਂਦਾ ਹੈ, ਤੇ ਜੇ ਉਹਦੇ ਵਿੱਚ ਮਿਸ਼ਰੀ ਮਿਲਾ ਕੇ ਦਿਓ ਤੇ ਫਿਰ ਉਹਦੇ ਵਾਸਤੇ ਉਪਯੋਗੀ ਹੁੰਦਾ। ਇਸੇ ਤਰ੍ਹਾਂ ਕਲਯੁਗ ਦੇ ਜਿਹੜੇ ਨਰ ਨੇ ਉਹ ਹੰਕਾਰ ਸਹਿਤ ਕੱਫ ਦਾ ਰੋਗ ਹੈ ਉਹਨਾਂ ਨੂੰ, ਜੇ ਤੁਸੀਂ ਸਿੱਧਾ ਗਿਆਨ ਦਿਓਗੇ ਕਿ ਤੁਸੀਂ ਬ੍ਰਹਮ ਦਾ ਸਰੂਪ, ਤੁਸੀਂ ਬ੍ਰਹਮ ਹੋ, ਉਹ ਸੁਣ ਕੇ ਹੰਕਾਰੀ ਹੋ ਜਾਣਗੇ, ਹੋਰ ਹਉਮੈ ਧਾਰਨ ਕਰਨਗੇ। ਪਰ ਜੇ ਤੁਸੀਂ ਇਸ ਗਿਆਨ ਦੇ ਵਿੱਚ ਭਗਤੀ ਦੀ ਮਿਸ਼ਰੀ ਮਿਲਾ ਕੇ ਗਿਆਨ ਦਿਓਗੇ, ਇਹ ਜਾਣ ਕੇ ਕਿ ਪਰਮੇਸ਼ਰ ਵਿਆਪਕ ਹੈ, ਅਸੀਂ ਉਹਦੇ ਦਾਸ ਹਾਂ, ਇਹ ਗਿਆਨ ਦਿਓਗੇ, ਮਿਸ਼ਰੀ ਮਿਲ ਜਾਏਗੀ, ਇਹਦੇ ਨਾਲ ਫਿਰ ਉਹਨਾਂ ਦਾ ਹੰਕਾਰ ਵੀ ਦੂਰ ਹੋਵੇਗਾ। ਸੋ ਭਾਈ ਸਾਹਿਬ ਭਾਈ ਲਹਿਣਾ ਜੀ ਅਵਸਥਾ ਨੂੰ ਉੱਚੀ ਨੂੰ ਪ੍ਰਾਪਤ ਹੋ ਗਏ ਨੇ, ਪਰ ਜਿਵੇਂ ਕਿਸੇ ਦਰਖਤ ਦੀ ਟਹਿਣੀ ਨੂੰ ਫਲ ਲੱਗੇ ਤੇ ਹੋਰ ਝੁਕ ਜਾਂਦਾ ਹੈ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਲਹਿਣਾ ਜੀ ਨੇ ਵੀ ਆਪਣਾ ਮਨ ਹੋਰ ਨਿਮਰਤਾ ਤੇ ਹਲੀਮੀ ਸਹਿਤ ਕਰ ਲਿਆ ਹੈ।
ਦੇਖ ਨਿਮਰਤਾ ਪਰਮ ਘਨੇਰੀ, ਦਿਨ ਪ੍ਰਤ ਕਿਰਪਾ ਸਵਾਏ ਵਧੇਰੇ।
ਭਾਈ ਲਹਿਣਾ ਜੀ ਦੀ ਪਰਮ ਪਵਿੱਤਰ ਨਿਮਰਤਾ ਵੇਖ ਕੇ, ਕਿ ਬਹੁਤ ਜ਼ਿਆਦਾ ਹਲੀਮੀ, ਬਹੁਤ ਜ਼ਿਆਦਾ ਵਿਨਿਮਰਤਾ ਭਾਈ ਲਹਿਣਾ ਜੀ ਹਿਰਦੇ ਚ ਧਾਰਨ ਕਰ ਲਈ, ਦਾਸਾਂ ਦੇ ਦਾਸ ਬਣ ਕੇ ਰਹਿੰਦੇ, ਸੇਵਕਾਂ ਦੇ ਸੇਵਕ ਹੋ ਕੇ ਰਹਿੰਦੇ ਨੇ। ਇਹੋ ਜਿਹੀ ਅਵਸਥਾ ਸਤਿਗੁਰੂ ਜੀ ਭਾਈ ਲਹਿਣਾ ਜੀ ਦੀ ਵੇਖ ਕੇ ਦਿਨ ਪ੍ਰਤੀ ਦਿਨ ਆਪਣੀ ਬਹੁਤੀ ਕਿਰਪਾ ਭਾਈ ਲਹਿਣਾ ਜੀ ਤੇ ਕਰਨ ਲੱਗ ਪਏ। ਉਨ੍ਹਾਂ ਦੀ ਨਿਮਰਤਾ, ਉਨ੍ਹਾਂ ਦੀ ਹਲੀਮੀ ਵੇਖ ਕੇ ਬਹੁਤ ਜ਼ਿਆਦਾ ਕਿਰਪਾ ਦਇਆ ਦ੍ਰਿਸ਼ਟੀ ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣਾ ਜੀ ਤੇ ਕਰਦੇ ਨੇ।
ਅਜਰ ਜਰਨ ਲੱਛਣ ਪਹਿਚਾਨਾ ਅਧਿਕ ਪ੍ਰਸਿੱਧੇ ਸ਼੍ਰੀ ਗਤ ਦਾਨਾ।
ਗੁਰੂ ਘਰ ਦੇ ਵਿਚ ਜਿਹੜਾ ਸਭ ਤੋਂ ਮੁਢਲਾ ਗੁਣ ਕਹਿ ਸਕਦੇ ਹਾਂ ਅਜਰ ਨੂੰ ਜਰਨਾ। ਭਾਈ ਲਹਿਣਾ ਜੀ ਵਿਚ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਹ ਗੁਣ ਵੇਖਿਆ ਵੀ ਇਹ ਅਜਰ ਨੂੰ ਜਰਨ ਵਾਲੇ ਨੇ। ਜਿਹੜਾ ਬ੍ਰਹਮ ਗਿਆਨ ਹੈ ਇਹਨੂੰ ਵੀ ਜਰਨਾ ਬੜਾ ਔਖਾ ਹੈ ਨਾ, ਤੇ ਮਹਾਰਾਜ ਜੀ ਨੇ ਵੇਖਿਆ ਵੀ ਇਹ ਤਾਂ ਅਜਰ ਨੂੰ ਜਰ ਗਏ ਨੇ। ਅਜਰ ਨੂੰ ਜਰਨ ਵਾਲਾ ਲੱਛਣ ਨਾ ਵਿਚ ਵੇਖਿਆ, ਔਰ ਐਸਾ ਲੱਛਣ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਬੜੇ ਪ੍ਰਸੰਨ ਹੋਏ। ਮੁਕਤੀ ਦਾਤੇ ਗਰੀਬ ਨਵਾਜ ਪਾਤਸ਼ਾਹ ਜੀ ਭਾਈ ਲਹਿਣਾ ਜੀ ਤੇ ਬਹੁਤ ਜ਼ਿਆਦਾ ਖੁਸ਼ ਹਨ।
ਇਸ ਬਿਦ ਕੋ ਰੁਖ ਜੋ ਗੁਰ ਕੇਰਾ ਦਿਨ ਪ੍ਰਤ ਬਦੈ ਸਰਬ ਨੇਰਾ।
ਸਤਿਗੁਰੂ ਜੀ ਦਾ ਜਿਹੜਾ ਰੁੱਖ ਹੈ, ਕਿਰਪਾ ਦ੍ਰਿਸ਼ਟੀ ਹੈ, ਉਹ ਦਿਨ ਪ੍ਰਤੀ ਦਿਨ ਭਾਈ ਲਹਿਣਾ ਜੀ ਤੇ ਵੱਧ ਰਹੀ ਹੈ। ਦਿਨ ਪ੍ਰਤੀ ਦਿਨ ਭਾਈ ਲਹਿਣਾ ਜੀ ਨਾਲ ਸਤਿਗੁਰੂ ਜੀ ਬੜਾ ਪਿਆਰ ਕਰਦੇ ਨੇ, ਬੜੀ ਪ੍ਰੀਤ ਕਰਦੇ ਨੇ। ਜੇ ਕਿਤੇ ਭਾਈ ਲਹਿਣਾ ਜੀ ਸੇਵਾ ਕਰਦੇ ਅੱਖਾਂ ਤੋਂ ਓਹਲੇ ਹੁੰਦੇ ਵੀ ਨੇ ਤੇ ਝੱਟ ਪੁੱਛਦੇ ਨੇ ਭਾਈ ਲਹਿਣਾ ਜੀ ਕਿੱਥੇ ਨੇ। ਹਰ ਵੇਲੇ ਭਾਈ ਲਹਿਣਾ ਜੀ ਨੂੰ ਆਪਣੇ ਕੋਲ ਰੱਖਣਾ, ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਨਾ, ਇਹੋ ਜਿਹਾ ਰੁੱਖ ਗੁਰੂ ਨਾਨਕ ਸਾਹਿਬ ਜੀ ਦਾ ਸਾਰੀ ਸੰਗਤ ਨੇ ਵੇਖਿਆ।
ਮਿਲੇ ਪਰਸ ਪਰ ਕਹੇ ਬਣਾਏ ਸ਼੍ਰੀ ਲੈਣੇ ਪਰ ਕਿਰਪਾ ਸਵਾਏ।
ਸੰਗਤ ਸਾਰੀ ਨੇ ਮਹਾਰਾਜ ਜੀ ਦਾ ਇਹ ਰੁੱਖ ਵੇਖਿਆ ਵੀ ਗੁਰੂ ਨਾਨਕ ਸਾਹਿਬ ਜੀ ਹੁਣ ਭਾਈ ਲਹਿਣਾ ਜੀ ਨਾਲ ਬੜਾ ਪਿਆਰ ਕਰਦੇ ਨੇ, ਭਾਈ ਲਹਿਣਾ ਜੀ ਨਾਲ ਬੜੀ ਗੂੜੀ ਪ੍ਰੀਤ ਕਰਦੇ ਨੇ, ਤੇ ਸੰਗਤ ਸਾਰੀ ਆਪਸ ਵਿਚ ਮਿਲ ਕੇ ਜਿੰਨੇ ਸਿੱਖ ਨੇ ਉਹ ਗੱਲਾਂ ਕਰਦੇ ਨੇ, ਆਪਸ ਵਿਚ ਬਚਨ ਕਰਦੇ ਨੇ। ਕਹਿੰਦੇ ਜੀ ਸ੍ਰੀ ਲਹਿਣਾ ਜੀ ਦੇ ਉੱਤੇ ਤਾਂ ਸਤਿਗੁਰਾਂ ਦੀ ਬੜੀ ਕਿਰਪਾ ਹੋ ਰਹੀ ਹੈ, ਭਾਈ ਲਹਿਣੇ ਤੇ ਤਾਂ ਗੁਰੂ ਨਾਨਕ ਸਾਹਿਬ ਜੀ ਬੜੀ ਕਿਰਪਾ ਕਰ ਰਹੇ ਨੇ, ਬਹੁਤ ਜ਼ਿਆਦਾ ਦਇਆ ਕਰ ਰਹੇ ਨੇ।
ਅਨਮਾਨੇ ਤੇ ਪਰੈ ਲਖਾਈ ਆਪਣੋ ਤਖਤ ਦੇ ਤੇ ਤਾਈ।
ਸਿੱਖ ਵਿਚਾਰਾਂ ਕਰਦੇ ਨੇ ਆਪਸ ਵਿਚ, ਅਨੁਮਾਨ ਲਾਉਂਦੇ ਨੇ, ਕਹਿੰਦੇ ਵੇਖ ਕੇ ਏਦਾਂ ਅਨੁਮਾਨ ਲੱਗਦਾ ਹੈ ਕਿ ਜਾਪਦਾ ਗੁਰੂ ਨਾਨਕ ਸਾਹਿਬ ਜੀ ਜਿਹੜਾ ਆਪਣਾ ਤਖਤ ਹੈ ਨਾ ਗੁਰਤਾ ਗੱਦੀ ਦਾ, ਇਹ ਭਾਈ ਲਹਿਣਾ ਜੀ ਨੂੰ ਦੇਣਗੇ। ਸੰਗਤ ਵਿਚਾਰ ਕਰ ਰਹੀ ਆਪਸ ਵਿਚ ਇਹ ਵੇਖ ਕੇ ਨਾ ਵੀ ਗੁਰੂ ਸਾਹਿਬ ਜੀ ਬੜਾ ਪਿਆਰ ਕਰਦੇ ਭਾਈ ਲਹਿਣਾ ਜੀ ਨਾਲ, ਨਿਤ ਪ੍ਰਤੀ ਦਿਨ ਪ੍ਰਤੀ ਦਿਨ ਰੋਜ਼ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ, ਤੇ ਵੇਖ ਕੇ ਸੰਗਤ ਅਨੁਮਾਨ ਲਾਉਂਦੀ ਹੈ। ਕਹਿੰਦੇ ਜੀ ਏਦਾਂ ਅਨੁਮਾਨ ਲਾ ਕੇ ਪਤਾ ਜਾਪਦਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਹੜਾ ਆਪਣਾ ਗੁਰਤਾ ਗੱਦੀ ਦਾ ਤਖਤ ਹੈ, ਇਹ ਤਖਤ ਭਾਈ ਸਾਹਿਬ ਭਾਈ ਲਹਿਣਾ ਜੀ ਨੂੰ ਦੇਣਗੇ।
ਸ੍ਰੀ ਚੰਦ ਸੁਤ ਲਖਮੀ ਦਾਸ ਇਹਨੇ ਦੇ ਕੱਚ ਨੈ ਪਰਵਾਸ।
ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਗੁਰੂ ਨਾਨਕ ਸਾਹਿਬ ਦੇ ਜਿਹੜੇ ਦੋ ਸਾਹਿਬਜ਼ਾਦੇ ਨੇ, ਇਹਨਾਂ ਨੂੰ ਮਹਾਰਾਜ ਜੀ ਇਹ ਤਖਤ ਦੇਣ ਕੇ ਨਾ ਦੇਣੇ ਵਿਚ ਕੋਈ ਭਰੋਸਾ ਨਹੀਂ ਹੈ, ਕਿਉਂਕਿ ਉਨ੍ਹਾਂ ਵੱਲ ਮਹਾਰਾਜ ਜੀ ਦਾ ਇੰਨਾ ਧਿਆਨ ਨਹੀਂ ਬਾਬੇ ਸ੍ਰੀ ਚੰਦ ਵੱਲ, ਬਾਬੇ ਲਖਮੀ ਦਾਸ ਜੀ ਵੱਲ, ਜਿੰਨਾ ਪਿਆਰ ਜਿੰਨਾ ਗੋ ਸਤਿਗੁਰੂ ਜੀ ਭਾਈ ਲਹਿਣਾ ਜੀ ਨਾਲ ਕਰਦੇ ਨੇ, ਜ਼ਿਆਦਾ ਭਾਈ ਲਹਿਣਾ ਜੀ ਨਾਲ ਕਰਦੇ। ਇਸ ਕਰਕੇ ਇਸ ਗੱਲ ਦਾ ਵਿਸ਼ਵਾਸ ਨਹੀਂ ਹੁੰਦਾ ਕਿ ਗੁਰੂ ਨਾਨਕ ਸਾਹਿਬ ਜੀ ਆਪਣਾ ਇਹ ਤਖਤ ਬਾਬੇ ਸ੍ਰੀ ਚੰਦ ਨੂੰ ਜਾਂ ਬਾਬੇ ਲਖਮੀ ਦਾਸ ਜੀ ਨੂੰ ਦੇਣਗੇ, ਇਹਦੇ ਚ ਕੋਈ ਭਰੋਸਾ ਪ੍ਰਤੀਤ ਨਹੀਂ ਹੁੰਦਾ।
ਇਸ ਪ੍ਰਕਾਰ ਸ਼ੋਰਤ ਭਈ ਸਾਰੇ ਬੈਠੇ ਆਪੇ ਬੀਜ ਉਚਾਰੇ।
ਇਸ ਤਰ੍ਹਾਂ ਮਹਾਰਾਜ ਭਾਈ ਲਹਿਣਾ ਜੀ ਦੀ ਬੜੀ ਸ਼ੋਹਰਤ ਹੋਣ ਲੱਗੀ ਚਾਰੇ ਪਾਸੇ, ਬੜੀ ਵਡਿਆਈ, ਬੜੀ ਉਪਮਾ, ਹਰ ਇਕ ਸਿੱਖ ਨੇ ਕਹਿਣਾ ਭਾਈ ਲਹਿਣੇ ਤੇ ਤਾਂ ਬੜੀ ਕਿਰਪਾ ਸਤਿਗੁਰਾਂ ਦੀ, ਭਾਈ ਲਹਿਣਾ ਜੀ ਤੇ ਖਾਸ ਦਇਆ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ, ਸਾਰੇ ਪਾਸੇ ਭਾਈ ਲਹਿਣਾ ਜੀ ਦੀ ਬੜੀ ਸ਼ੋਭਤ ਹੋਈ, ਸ਼ੋਹਰਤ ਹੋਈ ਹੈ। ਔਰ ਬੈਠੇ ਆਪਾਂ ਬੀਚ ਉਚਾਰੇ, ਜਦੋਂ ਸਿੱਖ ਆਪਸ ਵਿਚ ਬੈਠਦੇ ਨੇ ਆਪਸ ਵਿਚ ਬਹਿ ਕੇ ਇਕੋ ਗੱਲ ਇਹੀ ਗੱਲ ਦਾ ਨਿਰਣਾ ਕਰਦੇ ਨੇ।
ਸਿੱਖੀ ਪਰਖੀ ਜਬੈ ਕਿਰਪਾਲਾ ਨਿਸ਼ਚਲ ਰਹੋ ਸਰਬ ਹੀ ਕਾਲਾ।
ਸਿੱਖ ਵਿਚਾਰ ਕਰਦੇ ਆਪਸ ਵਿਚ, ਕਹਿੰਦੇ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਪਰਖ ਕੀਤੀ ਸੀ ਨਾ, ਵੇਖਿਆ ਸੀ ਸਿੱਖੀ ਪਰਖ ਕੇ, ਤੇ ਉਸ ਵਕਤ ਸਿੱਖੀ ਪਰਖਣ ਸਮੇਂ सिर्फ तां सिर्फ भाई लहणा जी खरे उतरे ने। भाई लहणा जी तो बिना कोई होर नहीं उत्थे साबत उतरिया। हालांकि सिख होर भी असी बड़े सा, पर जदों महाराज जी ने सिखी दी परख की, सिखी दी परख दे विच सिर्फ भाई लहणा जी निश्चल रहे, भाई लहणा जी टिक के रहे।
या ते दीन न्याय है ताई अचरज किचन लखो मन माई।
करके जे गुरु नानक साहब जी गद्दी देंदे भी ने, ते भाई लहणा जी उस गद्दी दे हकदार भी ने, भाई लहणा जी उस गद्दी दे अधिकारी भी ने। ते एदे विच कोई हैरानी दी गल भी नहीं है कि जे सतगुरु जी भाई लहणा जी नूं गद्दी दे भी देण, ते एदे च कोई हैरानी दी गल नहीं, क्योंकि भाई साहब भाई लहणा जी उस वेले खरे उतरे जदों महाराज जी ने गुरसिखी दी परख कीती है।
सुनी सुलखणी सुदयस काना हिरदे उपजियो खोब महाना।
इधर माता सुलखणी दे कन्ना विच जदों ए गल्लां पैण लगियां, जदों सिख गल्लां करदे सन, ते सुभावक सी माता सुलखणी जी तक भी ए गल पहुंचनी सी, माता जी तक भी ए खबर पहुंचनी सी। माता जी दे कन्ना दे विच जदों ए आवाज पई कि सतगुरु जी भाई लहणा जी नूं तख्त देणगे, भाई लहणा जी नूं गुरता गद्दी देणगे, ते सुन के माता जी दे हिरदे च छोब उठिया। माता जी दा हिरदा, क्योंकि मां दा तां चित अपने पुत्रां वल ही चुकना सी ना, मां दी ममता तां पुत्रां नाल ही हुंदी है, इस करके माता जी दे हिरदे ते छोब होया, दुख होया जदों उन्हां ने सुनिया कि गुरु नानक साहब जी भाई लहणे ते ज्यादा प्रसन्न ने, किते गद्दी भी उन्हां नूं ना दे देण।
चिंता तरोए तूरन आई जै धर्म साल उते जग साई।
चिंता तुर हो के बड़े ज्यादा फिक्रमंद हो के माता सुलखणी जी उथे आए ने, चल के जिथे धर्मशाला च महाराज गुरु नानक साहब जी बैठे सन, जगत गुरु पातशाह जी जिथे बैठे सन, उथे माता सुलखणी जी चल के बड़ी काली नाल चिंता तुर हो के आए।
द्वै सुत बैठे तहां समीपा सेवै पद तिहण कुल दीपा।
उथे जिथे धर्मशाला च सतगुरु जी बैठे ने महाराज जी दे कोल, माता सुलखणी दे दोवें पुत्र भाव बाबा श्री चंद जी ते बाबा लखमी दास जी भी बैठे सन, ते महाराज जी दे चरण घुट रहे ने पाप पवित्र मूर्त भाई साहब भाई लहणा जी। भाई लहणा जी महाराज जी दे चरण घुट रहे ने, ओ भी बैठे ने चरणा च, ते नाल ही बाबा श्री चंद जी ते बाबा लखमी दास जी बैठे हन।
और सिख केतक निज काने तै चल आई मन मुरझाने।
और भी कुछ सिख महाराज जी दे नेड़े बैठे सन, भाव महाराज जी दे कोल बैठे सन, ते उथे माता सुलखणी जी इन्ने नूं चल के आ पहुंचे जिथे सतगुरां दा दरबार लगा होया। भाई लहणा जी चरण घुट रहे ने, महाराज जी दे दोवें पुत्र भी बैठे ने, सिख भी बैठे ने, माता जी उथे आ पहुंचे। माता सुलखणी जी जिन्हां दा मन बड़ा मुरझाया होया, जिन्हां दा मन बड़ा चिंता तुर ते फिक्रमंद है।
बैठ समीप कही अस बानी सुन श्री चंद पिता गुण खानी।
माता जी आए, आके सतगुरां नूं नमस्कार कीती ते बैठ गए। बैठ के माता जी बोले, कहण लगे, बाबा श्री चंद जी दे पिता जी, श्री चंद दे पिता जी, मैं आप जी दे कोल बेनती लैके आई हां। हे गुण खानी महाराज गुणा दी खान साहब जी, मेरी बेनती आप जी कृपा करके सुनो।
क्यों विपरीत आप मन ठानी करो रीत जग परम सुहानी।
महाराज जी तुसी उल्टी रीत अपने मन च क्यों ठानी हुई, उल्टी रीत ओ अपने मन च क्यों धारण कर ली है, तुहानू तां ओ रीति करनी चाहीदी है जिहड़ी सारे जगत नूं चंगी लगे, सारे संसार नूं चंगी लगे, जिहड़ी आम संसार विच मर्यादा चलदी भी आउंदी है कि पिता दी गद्दी ते पिता दी जिहड़ी जायदाद है ओहदे ते हक पुत्तर दा हुंदा है, इह तां जगत दी रीति है। पर तुसी उल्टी रीत क्यों कर रहे हो, उल्टा कम क्यों कर रहे हो, ओ काम क्यों नहीं करदे जिहड़ा सारे जगत विच हुंदा आया है, ਤੇ ਸਾਰੇ ਜਗਤ ਨੂੰ ਸੋਭਦਾ, ਸਾਰੇ ਜਗਤ ਨੂੰ ਚੰਗਾ ਲੱਗਦਾ ਹੈ।
ਸਭ ਬਿਦਲਾ ਇੱਕ ਤਾਤ ਤੁਮਾਰੇ,
ਤੁਹਾਡੇ ਪੁੱਤਰ ਕਿਸੇ ਪ੍ਰਕਾਰ ਨਾਲ ਕਿਸੇ ਤੋਂ ਘੱਟ ਨਹੀਂ। ਬਾਬਾ ਸ੍ਰੀ ਚੰਦ ਜੀ, ਲਖਮੀ ਦਾਸ ਜੀ, ਤੁਹਾਡੇ ਦੋ ਪੁੱਤਰ ਨੇ, ਇਹ ਕਿਸੇ ਪੱਖ ਤੋਂ ਘੱਟ ਨਹੀਂ। ਸਰਬ ਪ੍ਰਕਾਰ ਕਰਕੇ ਤੁਹਾਡੇ ਦੋਵੇਂ ਪੁੱਤਰ ਹਰ ਪੱਖ ਤੋਂ ਲਾਇਕ ਨੇ।
ਪ੍ਰੀਤ ਨ ਕਰੋ ਤਿਨੋ ਸੰਗਾਰੇ,
ਪਰ ਮੈਂ ਇਸ ਕਰਕੇ ਦੁਖੀ ਹਾਂ ਕਿ ਤੁਸੀਂ ਆਪਣੇ ਪੁੱਤਰਾਂ ਨਾਲ ਪ੍ਰੀਤ ਨਹੀਂ ਕਰਦੇ, ਆਪਣੇ ਪੁੱਤਰਾਂ ਨਾਲ ਓਨਾ ਪਿਆਰ ਨਹੀਂ ਕਰਦੇ।
ਜਗ ਮੈਂ ਜਿਨ ਤੇ ਬੰਸ ਬਧੇਰਾ,
ਇਹੋ ਜੇ ਪੁੱਤਰ ਤੁਹਾਡੇ ਜਿਨ੍ਹਾਂ ਦੇ ਤੋਂ ਬਾਅਦ ਤੁਹਾਡਾ ਜਗ ਵਿਚ ਬੰਸ ਤੁਰਨਾ, ਜਗਤ ਵਿਚ ਤੁਹਾਡੇ ਅੱਗੇ ਪੁੱਤਰ ਪੋਤਰਿਆਂ ਦੇ ਅੱਗੇ ਪੜਪੋਤਰਿਆਂ ਤੱਕ ਤੁਹਾਡੇ ਜਿਹੜਾ ਨਾਂ ਹੈ, ਜਿਨ੍ਹਾਂ ਤੋਂ ਅੱਗੇ ਚੱਲਣਾ ਹੈ, ਤੁਹਾਡਾ ਵੰਸ, ਤੁਹਾਡੀ ਕੁੱਲ ਜਿਨ੍ਹਾਂ ਤੋਂ ਅੱਗੇ ਚੱਲਣੀ ਹੈ।
ਸੁਜਸ ਹੋਏ ਸਭ ਵਿਖੇ ਕਨੇਰਾ,
ਤੁਹਾਡਾ ਬੜਾ ਸੁਜਸ ਹੋਣਾ ਵੀ ਇਹ ਗੁਰੂ ਨਾਨਕ ਸਾਹਿਬ ਦੀ ਵੰਸ ਹੈ, ਇਹ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਨੇ, ਉਨ੍ਹਾਂ ਦੇ ਪੋਤਰੇ ਪੜਪੋਤਰੇ ਨੇ, ਜਿਨ੍ਹਾਂ ਕਰਕੇ ਤੁਹਾਡਾ ਇੰਨਾ ਨਾਂ ਉਜਾਗਰ ਹੋਣਾ, ਤੁਹਾਡੇ ਨਾਂ ਨੂੰ ਹੋਰ ਚਾਰ ਚੰਨ ਲੱਗਣੇ ਨੇ।
ਰਹੇ ਨਾਮ ਜਿਨ ਤੇ ਬਖੇ ਆਸੇ, ਅਮਕੇ ਕੀ ਗੁਲ ਜਗਤ ਸੁਹਾਤੇ,
ਇਹਨਾਂ ਕਰਕੇ ਤੁਹਾਡਾ ਨਾਂ ਸੰਸਾਰ ਚ ਹੋਰ ਪ੍ਰਗਟ ਹੋਏਗਾ ਤੇ ਆਉਣ ਵਾਲੇ ਸਮੇਂ ਚ ਲੋਕ ਆਖਣਗੇ ਜੀ ਇਹ ਅਮਕੇ ਦੀ ਕੁੱਲ ਹੈ, ਭਾਵ ਇਹ ਗੁਰੂ ਨਾਨਕ ਸਾਹਿਬ ਦੀ ਕੁੱਲ ਹੈ, ਇਹ ਗੁਰੂ ਨਾਨਕ ਸਾਹਿਬ ਦਾ ਉਜਾਗਰ ਵੰਸ ਹੈ, ਉਨ੍ਹਾਂ ਦੀ ਵੰਸ ਅੰਸ਼ ਵੰਸ ਨੇ। ਏਦਾਂ ਜਿਨ੍ਹਾਂ ਕਰਕੇ ਤੁਹਾਡਾ ਨਾਂ ਪ੍ਰਗਟ ਹੋਣਾ, ਜਿਨ੍ਹਾਂ ਕਰਕੇ ਤੁਹਾਡਾ ਨਾਂ ਹੋਰ ਉਜਾਗਰ ਹੋਣਾ, ਤੁਸੀਂ ਉਨ੍ਹਾਂ ਨਾਲ ਪਿਆਰ ਹੀ ਨਹੀਂ ਕਰਦੇ, ਤੁਸੀਂ ਉਨ੍ਹਾਂ ਨਾਲ ਪ੍ਰੀਤ ਨਹੀਂ ਕਰਦੇ, ਉਨ੍ਹਾਂ ਵੱਲ ਕਦੇ ਹਿੱਤ ਨਾਲ ਕਦੇ ਵੇਖਦੇ ਤੱਕ ਨਹੀਂ।
ਅਸ ਗੁਣ ਕਾਰ ਸੁਤਨ ਕੋ ਤਿਆਗਾ, ਕਰੋ ਦਾਸ ਪਰ ਬੋ ਅਨੁਰਾਗਾ,
ਜਿਹੜੇ ਗੁਣਕਾਰੀ ਪੁੱਤਰ ਨੇ, ਤੁਹਾਡੇ ਗੁਣਵਾਨ ਪੁੱਤਰ ਨੇ, ਉਨ੍ਹਾਂ ਨੂੰ ਛੱਡ ਕੇ ਤੁਸੀਂ ਆਪਣੇ ਨੌਕਰਾਂ ਨਾਲ ਪਿਆਰ ਕਰਨ ਲੱਗ ਪਏ ਹੋ, ਜਿਹੜੇ ਤੁਹਾਡੇ ਦਾਸ ਨੇ, ਤੁਹਾਡੇ ਨੌਕਰ ਨੇ, ਉਨ੍ਹਾਂ ਨਾਲ ਜ਼ਿਆਦਾ ਹਿੱਤ ਕਰਨ ਲੱਗ ਪਏ। ਮਾਤਾ ਸੁਲੱਖਣੀ ਨੂੰ ਇਹ ਪਤਾ ਲੱਗਾ ਨਾ ਵੀ ਗੁਰੂ ਸਾਹਿਬ ਭਾਈ ਲਹਿਣਾ ਜੀ ਨਾਲ ਜ਼ਿਆਦਾ ਹਿੱਤ ਕਰਦੇ ਨੇ, ਤੇ ਕਿਤੇ ਗੁਰਤਾ ਗੱਦੀ ਵੀ ਉਨ੍ਹਾਂ ਨੂੰ ਨਾ ਦੇ ਦੇਣੇ, ਗੱਲ ਵੀ ਚਰਚਾ ਵੀ ਚੱਲ ਰਹੀ ਸੀ, ਇਸ ਕਰਕੇ ਮਾਤਾ ਜੀ ਆਏ ਬੜੇ ਉਪਰਾਮ ਹੋ ਕੇ ਕਿ ਤੁਸੀਂ ਆਪਣੇ ਇਹੋ ਜਿਹੇ ਗੁਣਵਾਨ ਪੁੱਤਰਾਂ ਨੂੰ ਛੱਡ ਕੇ, ਜਿਨ੍ਹਾਂ ਕਰਕੇ ਤੁਹਾਡੀ ਅੰਸ਼ ਵੰਸ਼ ਅੱਗੇ ਚੱਲਣੀ ਹੈ, ਉਨ੍ਹਾਂ ਨੂੰ ਛੱਡ ਕੇ ਤੇ ਤੁਸੀਂ ਆਪਣੇ ਦਾਸ ਤੇ ਜ਼ਿਆਦਾ ਕਿਰਪਾ ਕਰ ਰਹੇ ਹੋ, ਆਪਣੇ ਦਾਸ ਨਾਲ ਜ਼ਿਆਦਾ ਅਨੁਰਾਗ ਕਰ ਰਹੇ ਹੋ।
ਤੋਏਰਾ ਬਹੁਰ ਕਲਾ ਨਿਜ ਵਸਤੁ ਜੋ ਦਈ ਚੈ ਤੋ ਤਾਏ,
ਤੁਸੀਂ ਆਪਣੇ ਦਾਸ ਨਾਲ ਕੱਲਾ ਅਨੁਰਾਗ ਕਰੋ, ਮੈਨੂੰ ਇਹਦੇ ਚ ਕੋਈ ਕਿਸੇ ਪ੍ਰਕਾਰ ਦਾ ਸ਼ਿਕਵਾ ਨਹੀਂ, ਪਰ ਤੁਸੀਂ ਕੱਲਾ ਪ੍ਰੇਮ ਥੋੜੀ ਕਰ ਰਹੇ ਹੋ ਆਪਣੇ ਦਾਸ ਨਾਲ, ਮੈਨੂੰ ਇਹ ਵੀ ਪਤਾ ਲੱਗ ਰਿਹਾ ਕਿ ਤੁਸੀਂ ਆਪਣੀ ਜਿੰਨੀ ਸ਼ਕਤੀ ਹੈ, ਜਿਤਨੀ ਕਰਾਮਾਤ ਹੈ, ਤੁਹਾਡੇ ਕੋਲ ਜੋ ਜੋ ਵਸਤੂ ਹੈ, ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ, ਉਹ ਸਭ ਕੁਝ ਤੁਸੀਂ ਆਪਣੇ ਦਾਸ ਭਾਈ ਲੈਣੇ ਨੂੰ ਦੇਣਾ ਚਾਹੁੰਦੇ, ਇਸ ਕਰਕੇ ਮੇਰਾ ਮਨ ਦੁਖੀ ਹੋ ਰਿਹਾ ਕਿ ਤੁਸੀਂ ਆਪਣੀਆਂ ਵਸਤੂਆਂ, ਆਪਣੀ ਕਲਾ, ਆਪਣੀ ਸ਼ਕਤੀ, ਸਭ ਕੁਝ ਆਪਣੇ ਦਾਸ ਨੂੰ ਦੇਣਾ ਚਾਹੁੰਦੇ ਹੋ।
ਸਾਤਨ ਤੇ ਅਧਿਕਾਏ ਕਰ ਬੈਠਾਰੋ ਜਗ ਮਾਏ,
ਤੁਸੀਂ ਆਪਣੇ ਦਾਸ ਭਾਈ ਲਹਿਣੇ ਨੂੰ ਆਪਣੇ ਪੁੱਤਰਾਂ ਨਾਲੋਂ ਵੀ ਵੱਡਾ ਕਰਕੇ, ਇੱਕ ਤਾਂ ਤੁਹਾਡੇ ਪੁੱਤਰਾਂ ਦਾ ਮਾਣ ਵੀ ਗੁਰੂ ਨਾਨਕ ਸਾਹਿਬ ਦੇ ਪੁੱਤਰ ਨੇ, ਤੇ ਤੁਸੀਂ ਆਪਣੇ ਪੁੱਤਰਾਂ ਨਾਲੋਂ ਵੀ ਵੱਡਾ ਮਾਣ ਦੇ ਕੇ ਭਾਈ ਲਹਿਣੇ ਨੂੰ, ਆਪਣੇ ਦਾਸ ਨੂੰ, ਆਪਣੇ ਨੌਕਰ ਨੂੰ, ਆਪਣੇ ਪੁੱਤਰਾਂ ਤੋਂ ਵੀ ਉੱਚਾ ਰੁਤਬਾ ਦੇ ਕੇ ਸੰਸਾਰ ਚ ਬਿਠਾਓਗੇ, ਸੰਸਾਰ ਦੇ ਵਿਚ ਉਨ੍ਹਾਂ ਨੂੰ ਉਜਾਗਰ ਕਰੋਗੇ, ਤਾਂ ਇਹ ਗੱਲ ਮੇਰੇ ਮਨ ਨੂੰ ਚੰਗੀ ਨਹੀਂ ਲੱਗੀ।
ਜੋ ਪਈ ਅਵਤਾਰ ਆਦਿਕ ਭਏ ਅਗਾਰੀ, ਕਿਨੋ ਨਾ ਕਬ ਐਸੀ ਮਤ ਧਾਰੇ,
ਮਹਾਰਾਜ ਜੀ ਪਤੀ ਦੇਵ ਜੀ, ਪਹਿਲਾਂ ਵੀ ਆਪ ਜੀ ਤੋਂ ਬੜੇ ਬੜੇ ਅਵਤਾਰ ਹੋਏ ਨੇ, ਭਗਵਾਨ ਕ੍ਰਿਸ਼ਨ ਜੀ, ਰਾਮ ਜੀ ਹੋਏ ਨੇ, ਉਨ੍ਹਾਂ ਅਵਤਾਰਾਂ ਨੇ ਤਾਂ ਕਿਸੇ ਨੇ ਵੀ ਆਪਣੇ ਦਾਸ ਨੂੰ ਮਾਣ ਨਹੀਂ ਦਿੱਤਾ, ਕਿਸੇ ਨੇ ਵੀ ਆਪਣੇ ਦਾਸਾਂ ਨੂੰ ਥੋੜੀ ਮਾਣ ਦਿੱਤਾ, ਉਹਨਾਂ ਆਪਣੇ ਪੁੱਤਰਾਂ ਨੂੰ ਆਪਣੀ ਵਿਰਾਸਤ ਦਿੱਤੀ, ਚਾਹੇ ਭਗਵਾਨ ਕ੍ਰਿਸ਼ਨ ਜੀ ਸਨ, ਚਾਹੇ ਰਾਮ ਜੀ ਸਨ, ਉਨ੍ਹਾਂ ਨੇ ਅਵਤਾਰਾਂ ਪੈਗੰਬਰਾਂ ਨੇ ਆਪਣੇ ਬੱਚਿਆਂ ਨੂੰ ਅੱਗੇ ਮਾਣ ਦਿੱਤਾ ਹੈ, ਕਿਸੇ ਨੇ ਵੀ ਆਪਣੇ ਦਾਸ ਨੂੰ ਮਾਣ ਨਹੀਂ ਦਿੱਤਾ।
ਹੋਤ ਸੁਤਨ ਕੇ ਦਾਸ ਵਧਾਵਾ, ਜੀ ਅਸਥਾ ਮੈਂ ਤਾਹੇ ਬਿਠਾਵਾ,
ਤੇ ਤੁਸੀਂ ਪਹਿਲਾਂ ਤਾਂ ਕਦੇ ਕਿਸੇ ਅਵਤਾਰ ਨੇ ਕੰਮ ਕੀਤਾ ਹੀ ਨਹੀਂ ਜਿਹੜਾ ਮਤ ਤੁਸੀਂ ਧਾਰਨ ਕੀਤਾ, ਤੇ ਤੁਸੀਂ ਆਪਣੇ ਪੁੱਤਰਾਂ ਦੇ ਦਾਸਾਂ ਨੂੰ ਆਪਣੇ ਪੁੱਤਰਾਂ ਤੋਂ ਵੀ ਵਧਾ ਕੇ ਉਹਨਾਂ ਨੂੰ ਮਾਣ ਸਤਿਕਾਰ ਦੇਣਾ ਚਾਹੁੰਦੇ ਹੋ, ਆਪਣੇ ਦਾਸ ਨੂੰ ਆਪਣੇ ਅਸਥਾਨ ਤੇ ਬਿਠਾਉਣਾ ਚਾਹੁੰਦੇ ਹੋ, ਹਾਲਾਂਕਿ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਸਥਾਨ ਤੇ ਆਪਣੇ ਪੁੱਤਰਾਂ ਨੂੰ ਬਿਠਾਓ, ਆਪਣੇ ਪੁੱਤਰਾਂ ਨੂੰ ਇਹ ਮਾਣ ਸਤਿਕਾਰ ਦਿਓ।
ਬਾਤ ਨਾਨੀ ਕੀ ਲਿਓ ਵਿਚਾਰੀ ਜੋ ਹਿਰਦੇ ਕਿਉਂ ਚਾਹ ਤੁਮਾਰੀ।
ਮਹਾਰਾਜ ਜਿਹੜੀ ਤੁਸੀਂ ਆਪਣੇ ਹਿਰਦੇ ਤੇ ਚਾਹਨਾ ਰੱਖੀ ਹੋਈ ਹੈ ਨਾ, ਇਹ ਚੰਗੀ ਗੱਲ ਨਹੀਂ। ਮਹਾਰਾਜ ਜੀ ਇਹ ਬਾਤ ਤੁਹਾਡੇ ਵਾਸਤੇ ਚੰਗੀ ਨਹੀਂ ਕਿ ਤੁਸੀਂ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਦਾਸ ਨੂੰ ਜ਼ਿਆਦਾ ਮਾਣ ਦਿਓ, ਆਪਣੇ ਦਾਸ ਨੂੰ ਜ਼ਿਆਦਾ ਵੱਡੀ ਵਡਿਆਈ ਦਿਓ। ਮਹਾਰਾਜ ਇਹ ਗੱਲ ਜਿਹੜੀ ਤੁਸੀਂ ਆਪਣੇ ਹਿਰਦੇ ਚ ਧਾਰਨ ਕੀਤੀ ਹੋਈ ਹੈ ਇਹ ਆਪ ਜੀ ਵਾਸਤੇ ਚੰਗੀ ਨਹੀਂ।
ਸੰਤਤ ਚਿਤ ਮੈਂ ਤਪ ਹੈ ਨੀਤੀ ਸੁਖ ਨੈ ਪਾਵੈ ਭਿਖੈ ਅਨੀਤੀ।
ਮਹਾਰਾਜ ਜੀ ਜਦੋਂ ਤੁਸੀਂ ਆਪਣੇ ਦਾਸ ਨੂੰ ਮਾਣ ਦਿਓਗੇ ਤੇ ਤੁਹਾਡੇ ਬੱਚੇ ਤਾਂ ਦੁਖੀ ਹੋਣਗੇ ਨਾ, ਤੁਹਾਡੇ ਬੱਚਿਆਂ ਨੂੰ ਤਾਂ ਤੁਹਾਡੀ ਸੰਤਾਨ ਨੂੰ ਤਾਂ ਫਿਰ ਹਿਰਦੇ ਚ ਤਪਣਾ ਪਏਗਾ, ਦੁਖੀ ਹੋਣਾ ਪਏਗਾ। ਤੇ ਤੁਸੀਂ ਜਿਹੜੀ ਇਹ ਮਾਣ ਵਡਿਆਈ ਆਪਣੇ ਦਾਸ ਨੂੰ ਦਿਓਗੇ ਇਹ ਅਨੀਤੀ ਵੇਖ ਕੇ ਤੁਹਾਡੇ ਪੁੱਤਰ ਤੁਹਾਡੀ ਸੰਤਾਨ ਉਹ ਹਿਰਦੇ ਚ ਦੁਖੀ ਹੋਣਗੇ, ਉਹ ਆਪਣੇ ਹਿਰਦੇ ਚ ਤਪਣਗੇ।
ਭਗਤ ਵਛਲ ਸੁਣ ਕੇ ਅਸਬਾਨੀ ਕਿਤਕ ਕਾਲ ਲੋ ਤੂਸ਼ਨ ਠਾਨੀ।
ਭਗਤ ਵਤਸ਼ਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮਾਤਾ ਸੁਲੱਖਣੀ ਦੀ ਇਹ ਬੇਨਤੀ ਸੁਣੀ, ਸੁਣ ਕੇ ਸਤਿਗੁਰੂ ਜੀ ਕੁਝ ਨਹੀਂ ਬੋਲੇ, ਕੋਈ ਜਵਾਬ ਨਹੀਂ ਦਿੱਤਾ ਮਾਤਾ ਸੁਲੱਖਣੀ ਨੂੰ। ਸਤਿਗੁਰੂ ਜੀ ਕੁਝ ਸਮੇਂ ਵਾਸਤੇ ਬਿਲਕੁਲ ਚੁੱਪ ਕਰਕੇ ਸ਼ਾਂਤ ਹੋ ਕੇ ਬੈਠੇ ਹਨ।
ਤੇ ਛਿਨ ਲੈ ਮੁਖਕ ਮੰਜਾਰੀ ਅਰਧ ਚਰਬ ਕਰ ਗੇਰ ਅਗਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਇੱਕ ਕੌਤਕ ਵਿਖਾਇਆ, ਦੱਸਣਾ ਸੀ ਕਿ ਭਾਈ ਲਹਿਣਾ ਜੀ ਸਾਰਿਆਂ ਤੋਂ ਸਰਵੋਤਮ ਨੇ, ਉਹੀ ਸਿਰਫ ਮੇਰਾ ਸਰੂਪ ਬਣ ਸਕਦੇ ਨੇ, ਮੈਂ ਆਪਣੀ ਜੋਤ ਸਿਰਫ ਭਾਈ ਲਹਿਣਾ ਵਿਚ ਰੱਖ ਸਕਦਾ, ਕਿਉਂਕਿ ਜਿਹੜਾ ਭਾਂਡਾ ਇਸ ਜੋਤ ਨੂੰ ਟਿਕਾਉਣ ਵਾਸਤੇ ਚਾਹੀਦਾ ਉਹ ਭਾਂਡਾ ਸਿਰਫ ਭਾਈ ਲਹਿਣਾ ਜੀ ਦਾ ਸਰੀਰ ਹੈ, ਹੋਰ ਕਿਸੇ ਦਾ ਨਹੀਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਾ ਵਰਤਾਈ, ਕੀ ਹੋਇਆ, ਬੈਠੇ ਹੀ ਸਨ ਮਹਾਰਾਜ ਜੀ ਚੁੱਪ ਕਰਕੇ, ਮਾਤਾ ਸੁਲੱਖਣੀ ਨੂੰ ਕੋਈ ਜਵਾਬ ਨਹੀਂ ਦਿੱਤਾ। ਕੁਝ ਸਮੇਂ ਬਾਅਦ ਇੱਕ ਬਿੱਲੀ ਸਤਿਗੁਰੂ ਜੀ ਦੀ ਧਰਮਸ਼ਾਲਾ ਦੇ ਵਿੱਚੋਂ ਦੀ ਨਿਕਲੀ, ਜਿਹਨੇ ਮੂੰਹ ਚ ਚੂਹੀ ਪਾਈ ਹੋਈ ਤੇ ਚੂਹੀ ਉਹਨੇ ਅੱਧੀ ਕੁ ਚੱਬੀ ਹੋਈ। ਸਿੱਖਾਂ ਨੂੰ ਵੇਖ ਕੇ ਉਹ ਚੂਹੀ ਡਰ ਗਈ, ਉਹਦੇ ਮੂੰਹ ਚੋਂ ਚੂਹੀ ਜਿਹੜੀ ਅੱਧੀ ਕੁ ਚੱਬੀ ਹੋਈ ਮਰੀ ਹੋਈ ਸੀ, ਉਹਨੇ ਉੱਥੇ ਹੀ ਧਰਮਸ਼ਾਲਾ ਚ ਦਰਬਾਰ ਵਿਚ ਹੀ ਸੁੱਟ ਦਿੱਤੀ।
ਸਿੱਖ ਨ ਡਰਾਈ ਪੈ ਕਰ ਭਾਗੀ ਮੁਖ ਕਪਰੀ ਰਹੀ ਤੈ ਆਗੇ।
ਬਿੱਲੀ ਅਚਾਨਕ ਆ ਗਈ ਦਰਬਾਰ ਚ, ਸਿੱਖਾਂ ਨੇ ਡਰਾਇਆ ਨਾ ਬਿੱਲੀ ਨੂੰ ਡਰਾਇਆ, ਤੇ ਬਿੱਲੀ ਜਦੋਂ ਭੱਜਣ ਲੱਗੀ ਡਰ ਕੇ ਤੇ ਉਹਦੇ ਮੂੰਹ ਚ ਜਿਹੜੀ ਚੂਹੀ ਸੀ ਉਹ ਅੱਧੀ ਕੁ ਚੱਬੀ ਹੋਈ ਮਰੀ ਹੋਈ ਸੀ, ਉਹ ਡਰ ਦੇ ਨਾਲ ਉਹਨੇ ਉੱਥੇ ਹੀ ਸੁੱਟ ਦਿੱਤੀ ਤੇ ਬਿੱਲੀ ਉਥੋਂ ਦੌੜ ਗਈ, ਚੂਹੀ ਉੱਥੇ ਪਈ ਰਹਿ ਗਈ ਦਰਬਾਰ ਵਿਚ।
ਕਿਰਪਾ ਨਿਦਾਨ ਜਮੈ ਚੱਖ ਦੇਖੀ ਕਰਨ ਸੁਲੱਖਣੀ ਨਿਸ਼ਾ ਵਿਖੇ।
ਪਾਤਸ਼ਾਹ ਜੀ ਨੇ ਵੇਖਿਆ ਵੀ ਹੁਣ ਸੁਲੱਖਣੀ ਦਾ ਸੰਸਾ ਮਿਟਾ ਦੇਣਾ ਚਾਹੀਦਾ, ਵੀ ਮੈਂ ਭਾਈ ਲਹਿਣੇ ਨਾਲ ਜ਼ਿਆਦਾ ਪਿਆਰ ਕਿਉਂ ਕਰਨਾ, ਇਹ ਸੰਦੇਹ ਮਿਟਾ ਦੇਣਾ ਚਾਹੀਦਾ। ਮਹਾਰਾਜ ਜੀ ਨੇ ਕਿਰਪਾ ਨਿਧਾਨ ਪਾਤਸ਼ਾਹ ਨੇ ਉਹ ਚੂਹੀ ਮਰੀ ਹੋਈ ਦਰਬਾਰ ਚ ਪਈ ਵੇਖੀ ਕੁਝ ਦੂਰੀ ਤੇ ਵੇਖ ਕੇ ਸੁਲੱਖਣੀ ਜੀ ਦੇ ਮਨ ਦੀ ਨਿਸ਼ਾ ਕਰਨ ਵਾਸਤੇ ਮਾਤਾ ਸੁਲੱਖਣੀ ਨੇ ਜਿਹੜਾ ਆ ਕੇ ਸੰਸਾ ਕੀਤਾ ਹੈ ਉਸ ਸੰਸੇ ਦੀ ਨਿਵਿਰਤੀ ਕਰਨ ਵਾਸਤੇ ਮਹਾਰਾਜ ਜੀ ਬੋਲੇ।
ਸ੍ਰੀ ਚੰਦ ਤੋਂ ਗਿਰਾ ਅਲਾਈ ਮੁਖ ਕਪਰੀ ਨਾ ਭਲੇ ਥਾਈ।
ਮਹਾਰਾਜ ਜੀ ਨੇ ਬਾਬੇ ਸ੍ਰੀ ਚੰਦ ਜੀ ਨੂੰ ਆਖਿਆ, ਕਹਿਣ ਲੱਗੇ ਬੇਟਾ ਸ੍ਰੀ ਚੰਦ ਜੀ ਆ ਦਰਬਾਰ ਦੇ ਵਿਚ ਚੂਹੀ ਮਰੀ ਪਈ ਹੈ ਤੇ ਪਈ ਚੰਗੀ ਨਹੀਂ ਲੱਗਦੀ ਦਰਬਾਰ ਚ, ਦਰਬਾਰ ਚ ਪਈ ਹੈ ਸੰਗਤ ਆ ਜਾ ਰਹੀ ਹੈ ਤੇ ਇਹ ਚੂਹੀ ਇੱਥੇ ਮਰੀ ਹੋਈ ਚੰਗੀ ਨਹੀਂ ਲੱਗਦੀ।
ਨਿਜ ਕਰ ਸੰਗ ਉਚਾਏ ਲਿਜਾਓ ਬਾਹਰ ਦੂਰ ਗੇਰੋ ਪੁਨ ਆਵੋ।
ਸ੍ਰੀ ਚੰਦ ਜੀ ਤੁਸੀਂ ਉੱਠੋ ਤੇ ਉੱਠ ਕੇ ਨਾ ਇਹ ਚੂਹੀ ਚੁੱਕ ਕੇ ਆਪਣੇ ਹੱਥਾਂ ਨਾਲ ਬਾਹਰ ਕਿਤੇ ਦੂਰ ਜਗ੍ਹਾ ਤੇ ਸੱਟ ਆਓ ਜਿੱਥੇ ਕਿਸੇ ਦਾ ਪੈਰ ਨਾ ਲੱਗੇ, ਇਹੋ ਜੀ ਥਾਂ ਦੇ ਉੱਤੇ ਚੂਹੀ ਚੁੱਕ ਕੇ ਤੁਸੀਂ ਸੱਟ ਆਓ।
ਸ੍ਰੀ ਚੰਦ ਸੁਨ ਬੈਨੇ ਅਲਾਏ ਦੇਖੇ ਮੈਂ ਇਸ਼ਟੀ ਬੋਤ ਆਏ।
ਬਾਬਾ ਸ੍ਰੀ ਚੰਦ ਨੇ ਚੂਹੀ ਤਾਂ ਕੀ ਚੁੱਕਣੀ ਸੀ, ਜਵਾਬ ਦਿੱਤਾ ਸਤਿਗੁਰਾਂ ਨੂੰ, ਕਹਿਣ ਲੱਗਾ ਜੀ ਮੈਂ ਬੜੇ ਬੜੇ ਇਸ਼ਟੀ ਲੋਕ ਵੇਖੇ ਨੇ, ਇਸ਼ਟੀ ਕਹਿੰਦੇ ਨੇ ਚੇਟਕੀਆਂ ਨੂੰ, ਮਦਾਰੀਆਂ ਨੂੰ। ਬਾਬਾ ਸ੍ਰੀ ਚੰਦ ਜੀ ਕਹਿੰਦੇ ਜੀ ਮੈਂ ਬੜੇ ਬੜੇ ਚੇਟਕੀ ਇਸ ਦੀ ਜਿਹੜੇ ਚੇਟਕਾਂ ਵਿਖਾਣ ਵਾਲੇ ਉਹ ਮੈਂ ਵੇਖੇ ਚੇਟਕੀ ਵੇਖੇ ਹਨ।
ਖਾਲਨ ਕੀ ਮੰਜਾਰ ਬਨਾਵਤ ਪੰਖ ਕਬੂਤਰ ਕਰੈ ਉਡਾਵਤ।
ਇਹੋ ਜਿਹੇ ਚੇਟਕੀ ਵੇਖੇ ਨੇ ਜਿਹੜੇ ਮੁਰਦਾ ਜਾਨਵਰ ਦੀ ਖੱਲ ਲੈ ਲੈਂਦੇ ਨੇ ਤੇ ਖੱਲ ਦੀ ਬਿੱਲੀ ਬਣਾ ਦਿੰਦੇ ਨੇ। ਉਹ ਖੱਲ ਲਿਆ ਕੇ ਨਾ ਕੱਲੀ ਖੱਲ ਹੁੰਦੀ ਹੈ ਤੇ ਖੱਲ ਦੀ ਬਿੱਲੀ ਬਣਾ ਦਿੰਦੇ ਨੇ। ਕਬੂਤਰਾਂ ਦੇ ਪੰਖ ਖੰਭ ਲੈ ਕੇ ਤੇ ਖੰਭਾਂ ਨੂੰ ਇਕੱਠਿਆਂ ਕਰਕੇ ਇੱਕ ਕੱਪੜੇ ਵਿੱਚ ਪਾ ਕੇ ਉਹਦਾ ਕਬੂਤਰ ਬਣਾ ਕੇ ਉਡਾ ਦਿੰਦੇ ਨੇ। ਇਹੋ ਜਿਹੇ ਚੇਟਕੀ ਜਾਦੂਗਰ ਮੈਂ ਬੜੇ ਵੇਖੇ ਨੇ।
ਕਰੋ ਰੀਤ ਕੱਚ ਤਿਨੈ ਸਮਾਨਾ ਠੱਟਿਓ ਕਬ ਤੁਮ ਮੈਂ ਮਨ ਜਾਨਾ।
ਮਹਾਰਾਜ ਜੀ ਆ ਵੀ ਤੁਸੀਂ ਕੋਈ ਨਾ ਕੋਈ ਇੱਥੇ ਚੇਟਕੀ ਵਿਖਾਈ ਹੈ, ਤੁਸੀਂ ਇੱਥੇ ਨਾ ਕੋਈ ਜਾਦੂ ਵਿਖਾਇਆ, ਨਹੀਂ ਤਾਂ ਬਿੱਲੀ ਇੱਥੇ ਕਿੱਥੇ ਆ ਜਾਣੀ। ਇਹ ਬਿੱਲੀ ਤੁਸੀਂ ਆਪਣੀ ਚੇਟਕ ਨਾਲ ਵਿਖਾ ਦਿੱਤੀ ਹੈ ਜਾਦੂ ਕਰਕੇ। ਇਹ ਚੂਹੀ ਵੀ ਤੁਸੀਂ ਹੋਰ ਕਿਸੇ ਚੀਜ਼ ਦੀ ਬਣਾ ਕੇ ਇੱਥੇ ਸੁੱਟ ਦਿੱਤੀ ਹੈ। ਮੈਂ ਜਾਣ ਗਿਆ ਮਨ ਚ, ਬਾਬਾ ਸ੍ਰੀ ਚੰਦ ਜੀ ਕਹਿੰਦੇ ਮੈਨੂੰ ਤੁਹਾਡੀ ਇਸ ਚੇਟਕ ਦਾ ਪਤਾ ਲੱਗ ਗਿਆ।
ਸ਼ੁਕਰ ਕੁਕਰ ਨਿਜ ਸੰਗ ਲਾਏ ਵੈਰ ਫਿਰੇ ਸਭ ਕੋ ਦਿਖਰਾਏ।
ਜਿਵੇਂ ਤੁਸੀਂ ਪਹਿਲਾਂ ਵੀ ਕੌਤਕ ਕੀਤਾ ਹੈ, ਮੈਂ ਵੇਖਦਾ ਰਿਹਾ ਕਿ ਤੁਸੀਂ ਸੂਰ ਕੁੱਤੇ ਆਪਣੇ ਨਾਲ ਲੈ ਲਏ, ਸ਼ਿਕਾਰੀਆਂ ਦਾ ਰੂਪ ਬਣਾ ਕੇ ਜਦੋਂ ਬਾਹਰ ਜੰਗਲ ਚ ਗਏ ਸਿੱਖਾਂ ਨੂੰ ਲੈ ਕੇ, ਤੇ ਉਥੇ ਤੁਸੀਂ ਇੱਕ ਮੁਰਦਾ ਸ਼ਵ ਇੱਕ ਮੁਰਦਾ ਸਰੀਰ ਉਹ ਆਪਣਿਆਂ ਸਿੱਖਾਂ ਨੂੰ ਵਿਖਾਇਆ।
ਕਰਕੇ ਦਿਓ ਤਿਹਾਵਲ ਸੋਈ ਤੋ ਐਸੋ ਛਲ ਬੋ ਰੋਈ।
ਤੁਸੀਂ ਉਹ ਮੁਰਦਾ ਸ਼ਵ ਵਿਖਾ ਕੇ ਸਿੱਖਾਂ ਨੂੰ ਆਖਿਆ ਵੀ ਖਾਓ ਇਹਨੂੰ। ਹੁਣ ਸਿੱਖ ਖਾਣ ਨਾਲ ਪਿੱਛੇ ਹਟ ਗਏ। ਬਾਅਦ ਚ ਜਦੋਂ ਤੁਹਾਡਾ ਇਹ ਸੇਵਕ ਅੱਗੇ ਗਿਆ ਭਾਈ ਲੈਣਾ, ਤੇ ਤੁਸੀਂ ਉਸ ਮੁਰਦੇ ਸ਼ਵ ਨੂੰ ਜਿਹੜਾ ਪਹਿਲਾਂ ਮੁਰਦਾ ਸੀ ਉਹਦੀ ਮੁੜ ਕੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਦਿੱਤੀ। ਮੈਨੂੰ ਲੱਗਦਾ ਵੀ ਤੁਹਾਡਾ ਇਹੋ ਜਿਹਾ ਕੋਈ ਛਲ ਕਪਟ ਹੈ ਜਿਹੜਾ ਉੱਥੇ ਵਿਖਾਇਆ ਸੀ। ਮੈਂ ਨੀ ਤੁਹਾਡੇ ਛਲ ਚ ਆਉਣ ਵਾਲਾ, ਇਹ ਚੂਹੀ ਤਾਂ ਹੈ ਹੀ ਨਹੀਂ, ਇਹ ਤਾਂ ਤੁਸੀਂ ਕੋਈ ਨਾ ਕੋਈ ਛਲ ਵਿਖਾ ਰਹੇ ਹੋ ਸਾਨੂੰ। ਜਿਵੇਂ ਪਹਿਲਾਂ ਉਸ ਮੁਰਦੇ ਦੀ ਦੇਗ ਬਣਾ ਕੇ ਵਿਖਾ ਦਿੱਤੀ ਤੇ ਮੈਂ ਜਾ ਕੇ ਚੂਹੀ ਚੁੱਕਾਂਗਾ, ਤੁਸੀਂ ਇਹਨੂੰ ਕੁਝ ਹੋਰ ਹੀ ਬਣਾ ਦਿਓ। ਮੈਂ ਮਹਾਰਾਜ ਤੁਹਾਡੇ ਛਲ ਚ ਨਹੀਂ ਆਉਣ ਵਾਲਾ। ਬਾਬਾ ਸ੍ਰੀ ਚੰਦ ਜੀ ਅੱਗੋਂ ਏਦਾਂ ਨਗੋਚੇ ਕੱਢੀ ਜਾਣ, ਹਾਲਾਂਕਿ ਆਮ ਸਧਾਰਨ ਜੀ ਗੱਲ ਸੀ ਵੀ ਬਿੱਲੀ ਗਈ ਆ ਉਥੋਂ ਲੰਘ ਕੇ ਗੁਜ਼ਰ ਕੇ ਚੂਹੀ ਉਹਦੇ ਮੂੰਹ ਚੋਂ ਡਿੱਗੀ ਹੈ, ਚੁੱਕ ਕੇ ਬਾਹਰ ਸੁੱਟਣੀ ਹੈ, ਪਰ ਆਗਿਆ ਨੀ ਨਾ ਮੰਨ ਰਹੇ। ਸਿੱਖ ਦਾ ਕਰਤੱਵ ਇਹ ਹੈ ਜਿਹੜਾ ਸਿਰਫ ਗੁਰੂ ਕੀ ਆਗਿਆ ਮੰਨੇ, ਔਰ ਗੁਰੂ ਆਗਿਆ ਮੰਨਣ ਵਿਚ ਸਭ ਤੋਂ ਮੂਹਰੇ ਸਿਰਫ ਭਾਈ ਸਾਹਿਬ ਭਾਈ ਲਹਿਣਾ ਜੀ ਉਤਰੇ ਨੇ ਕਰੇ, ਹੋਰ ਕੋਈ ਨਹੀਂ। ਸਤਿਗੁਰੂ ਜੀ ਇਹੀ ਵਿਖਾਣਾ ਚਾਹੁੰਦੇ ਮਾਤਾ ਸੁਲੱਖਣੀ ਨੂੰ, ਵੇਖ ਤੇਰੇ ਪੁੱਤਰ ਕਿੰਨੇ ਕ ਲਾਇਕ ਨੇ, ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਬੜੇ ਲਾਇਕ ਨੇ, ਉਹ ਵੇਖ ਸਾਡਾ ਕਿੰਨਾ ਕੁ ਹੁਕਮ ਪੇ ਮੰਨਦੇ ਨੇ, ਕਿੰਨੀ ਕੁ ਸਾਡੀ ਆਗਿਆ ਪੇ ਮੰਨਦੇ ਨੇ। ਉਹ ਵਿਖਾਣਾ ਚਾਹੁੰਦੇ ਸੀ। ਬਾਬਾ ਸ੍ਰੀ ਚੰਦ ਜੀ ਕਹਿੰਦੇ ਜੀ ਇਹ ਤਾਂ ਤੁਹਾਡਾ ਛਲ ਹੈ, ਇਹ ਤਾਂ ਤੁਹਾਡਾ ਕਪਟ ਹੈ, ਮੈਂ ਜਾਣ ਲਿਆ।
ਮੁਝ ਬਿਲੋਕ ਨੇ ਚਾਹ ਨਾ ਕੋਈ ਹਉ ਨਾ ਉਚਾਵੋ ਮਿਰਤਕ ਜੋਈ।
ਮੈਂ ਤੁਹਾਡਾ ਕੋਈ ਕੌਤਕ ਵੇਖਣਾ ਨਹੀਂ ਚਾਹੁੰਦਾ ਮਹਾਰਾਜ ਜੀ, ਮੈਨੂੰ ਕੋਈ ਚਾਹਨਾ ਹੀ ਨਹੀਂ ਹੈ ਕਿ ਮੈਂ ਤੁਹਾਡਾ ਕੋਈ ਕੌਤਕ ਜਾ ਕੇ ਵੇਖਾਂ, ਤੇ ਨਾਲੇ ਮੁਰਦਾ ਚੂਹੀ ਪਈ ਆ, ਮੈਂ ਜਾ ਕੇ ਕਿਉਂ ਹੱਥ ਮਾਰਦਾ ਫਿਰਾਂ।
ਹਸ ਕੈ ਤੂੰ ਸ਼ਿਨ ਮੁਖ ਤੇ ਛਾਨੀ ਦੁਤੀਆ ਤਾਤ ਸੋ ਕਹਿ ਗੁਰਬਾਨੀ।
ਮੈਂ ਇਹ ਮੁਰਦਾ ਜਿਹੜੀ ਚੂਹੀ ਆ ਇਹ ਨਹੀਂ ਚੁੱਕਣੀ। ਏਦਾਂ ਕਹਿ ਕੇ ਬਾਬਾ ਸ੍ਰੀ ਚੰਦ ਜੀ ਚੁੱਪ ਕਰਕੇ ਸਾਫ਼ ਇਨਕਾਰ ਕਰ ਦਿੱਤਾ ਵੀ ਮੈਂ ਨਹੀਂ ਚੁੱਕਣੀ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਵੱਡੇ ਨੇ ਤਾਂ ਜਵਾਬ ਦੇ ਦਿੱਤਾ, ਛੋਟੇ ਪੁੱਤਰ ਬਾਬੇ ਲਖਮੀ ਦਾਸ ਜੀ ਵੱਲ ਸਤਿਗੁਰਾਂ ਵੇਖਿਆ, ਵੇਖ ਕੇ ਬਾਬੇ ਲਖਮੀ ਦਾਸ ਨੂੰ ਕਹਿਣ ਲੱਗੇ,
ਲਖਮੀ ਦਾਸ ਸੁਣੋ ਸੋ ਠਾਵੋ ਨਿਕਟ ਨਾ ਨੀਤੇ ਵੈਰ ਬਗਾਵੋ।
ਬਾਦਸ਼ਾਹ ਕਹਿਣ ਲੱਗੇ ਭਾਈ ਲਖਮੀ ਦਾਸ ਜੀ, ਬੇਟਾ ਲਖਮੀ ਦਾਸ ਜੀ, ਤੁਸੀਂ ਉੱਠੋ, ਇਹ ਸੇਵਾ ਤੁਸੀਂ ਕਰ ਦਿਓ, ਇਹ ਜਿਹੜੀ ਮੁਰਦਾ ਚੂਹੀ ਪਈ ਇੱਥੇ ਪਈ ਚੰਗੀ ਨਹੀਂ ਪੀ ਲੱਗਦੀ, ਤੁਸੀਂ ਇਹਨੂੰ ਚੁੱਕੋ ਤੇ ਚੁੱਕ ਕੇ ਬਾਹਰ ਕਿਤੇ ਦੂਰ ਸੱਟ ਆਓ।
ਤਬ ਬੋਲਿਓ ਸੋ ਸੁਣੀਏ ਤਾਤਾ ਹਮਕੋ ਚਿੱਤ ਨਾ ਐਸੀ ਬਾਤਾ।
ਲਖਮੀ ਦਾਸ ਜੀ ਰਾਜਸੀ ਬਿਰਤੀ ਰੱਖਦੇ ਸਨ, ਰਜੋਗੁਣੀ ਪਹਿਰਾ ਸੀ। ਕਹਿਣ ਲੱਗੇ ਮਹਾਰਾਜ ਜੀ ਇਹ ਕੰਮ ਸਾਡੇ ਉਚਿਤ ਨਹੀਂ ਹਨ, ਵੀ ਅਸੀਂ ਤੁਹਾਡੇ ਪੁੱਤਰ ਆ ਤੇ ਇਹ ਮੁਰਦਾ ਚੂਹੀਆਂ ਚੁੱਕਦੇ ਫਿਰੀਏ, ਇਹ ਕੰਮ ਸਾਡੇ ਉਚਿਤ ਨਹੀਂ ਹੈ, ਸਾਡੇ ਯੋਗ ਨਹੀਂ ਹੈ।
ਮ੍ਰਿਤਕ ਮੂਖ ਕੀ ਹੱਥ ਨਾ ਲਾਵੋ ਕਹੋ ਤਾਂ ਔਰ ਪਾਸੀ ਉੱਚਵਾਵੋ।
ਮਹਾਰਾਜ ਜੀ ਇਹ ਜਿਹੜੀ ਮੁਰਦਾ ਚੂਹੀ ਆ ਮੈਂ ਤਾਂ ਨੀ ਇਹਨੂੰ ਹੱਥ ਲਾਉਂਦਾ, ਮੇਰੇ ਉਚਿਤ ਥੋੜੀ ਆ ਵੀ ਮੈਂ ਜਾ ਕੇ ਚੂਹੀ ਚੁੱਕਾਂ, ਆ ਜੇ ਤੁਸੀਂ ਹੁਕਮ ਕਰੋ ਤੇ ਮੈਂ ਕਿਸੇ ਹੋਰ ਕੋਲੋਂ ਚੁਕਵਾ ਦਿੰਦਾ, ਕਹਿ ਕੇ ਕਿਸੇ ਹੋਰ ਸੇਵਾਦਾਰ ਦੀ ਡਿਊਟੀ ਲਾ ਦਿੰਦਾ, ਉਹ ਚੁੱਕ ਦੇਣਗੇ, ਚੁੱਕ ਕੇ ਬਾਹਰ ਸੁੱਟ ਦੇਣਗੇ, ਮੈਂ ਨੀ ਇਹ ਮੁਰਦਾ ਚੂਹੀ ਚੁੱਕ ਸਕਦਾ। ਏਦਾਂ ਬਾਬੇ ਲਖਮੀ ਦਾਸ ਜੀ ਨੇ ਵੀ ਅੱਗੋਂ ਕੋਰਾ ਜਵਾਬ ਦੇ ਦਿੱਤਾ,
ਹੱਸ ਕੇ ਤੂੰ ਸ਼ਨਮਾਨ ਵਿਸ਼ੇਖਾ ਤਬ ਲੈਣੇ ਦਿਸ ਸ੍ਰੀ ਗੁਰ ਦੇਖਾ।
ਮਹਾਰਾਜ ਜੀ ਚੁੱਪ ਕਰ ਗਏ ਵੇਖ ਕੇ, ਤੇ ਇਹਨਾਂ ਵੱਲ ਵੇਖ ਕੇ ਫਿਰ ਭਾਈ ਲਹਿਣੇ ਵੱਲ ਵੇਖਿਆ, ਨਾਲੇ ਵਿਖਾ ਰਹੇ ਨੇ ਮਾਤਾ ਸੁਲੱਖਣੀ ਨੂੰ ਵੀ ਸੁਲੱਖਣੀ ਵੇਖ ਤੂੰ ਸਵਾਲ ਕੀਤਾ ਵੀ ਮੈਂ ਆਪਣੇ ਦਾਸ ਤੇ ਬਹੁਤੀ ਕਿਰਪਾ ਕਿਉਂ ਕਰਦਾ, ਉਹਦੇ ਪਿੱਛੇ ਕਾਰਨ ਹੈ। ਸਤਿਗੁਰੂ ਜੀ ਸੇਵਾ ਦੇ ਅਭਿਲਾਖੀ ਨੀ ਵੀ ਸਾਡੀ ਕੋਈ ਸੇਵਾ ਕਰੇ, ਮਹਾਰਾਜ ਜੀ ਦੱਸਣਾ ਚਾਹੁੰਦੇ ਨੇ ਵੀ ਸਾਡਾ ਸਰੂਪ ਜੇ ਕੋਈ ਬਣ ਸਕਿਆ ਤਾਂ ਉਹ ਸਿਰਫ ਭਾਈ ਲਹਿਣਾ ਜੀ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਵੱਲ ਵੇਖਿਆ, ਜਦੋਂ ਲਖਮੀ ਦਾਸ ਜੀ ਨੇ ਵੀ ਜਵਾਬ ਦੇ ਦਿੱਤਾ ਤੇ ਭਾਈ ਲਹਿਣਾ ਜੀ ਵੱਲ ਤੱਕਿਆ,
ਉੱਠੋ ਤੂੰ ਹੀ ਕਰਤਾਰ ਪਿਆਰੇ ਮੂਖ ਕਚਾਏ ਵੈਰ ਦੀ ਉਡਾਰੇ।
ਪਾਤਸ਼ਾਹ ਬੋਲੇ ਹੇ ਕਰਤਾਰ ਦੇ ਪਿਆਰੇ ਹੁਣ ਤੂੰ ਹੀ ਉੱਠ, ਜਾਪਦਾ ਇਹ ਸੇਵਾ ਤੂੰ ਤੁਹਾਡੇ ਕੋਲ ਹੀ ਹੋਣੀ ਹੈ, ਉੱਠੋ ਤੇ ਉੱਠ ਕੇ ਆ ਜਿਹੜੀ ਮੁਰਦਾ ਚੂਹੀ ਹੈ ਇਹ ਪਈ ਹੋਈ ਚੁੱਕ ਕੇ ਬਾਹਰ ਸੁੱਟ ਦਿਓ।
ਆਦੋ ਬਚਨ ਸੁਨਤ ਤਤਕਾਲਾ ਉੱਠੇ ਉਠਾਈ ਤੁਰਤ ਵਿਸਾਲਾ।
ਭਾਈ ਲਹਿਣੇ ਨੇ ਅੱਧਾ ਬਚਨ ਸੁਣਿਆ, ਅੱਧਾ ਬਚਨ ਹਾਲੇ ਮੂੰਹ ਚ ਮਹਾਰਾਜ ਜੀ ਦੇ, ਉਸੇ ਵੇਲੇ ਝੱਟ ਖਲੋਤੇ ਤੇ ਜਾ ਕੇ ਛੇਤੀ ਨਾਲ ਉਹ ਮੁਰਦਾ ਚੂਹੀ ਚੁੱਕ ਲਈ। ਮੁਰਦਾ ਚੂਹੀ ਨੂੰ ਕਹਿੰਦੇ ਉਸੇ ਵੇਲੇ ਜਾ ਕੇ ਛੇਤੀ ਉਥੋਂ ਚੁੱਕ ਲਿਆ।
ਚੇਤਕ ਦੂਰ ਜਾਏ ਸੋ ਡਾਰੀ ਤੇ ਚਿਨ ਸ੍ਰੀ ਗੁਰ ਗਿਰਾ ਉਚਾਰੀ।
ਤੇ ਭਾਈ ਲਹਿਣਾ ਜੀ ਉਹ ਮੁਰਦਾ ਚੂਹੀ ਚੁੱਕ ਕੇ ਬਾਹਰ ਸੁੱਟਣ ਵਾਸਤੇ ਦੂਰ ਚਲੇ ਗਏ। ਤੇ ਜਦੋਂ ਭਾਈ ਲਹਿਣਾ ਜੀ ਬਾਹਰ ਚਲੇ ਗਏ, ਮਹਾਰਾਜ ਜੀ ਫਿਰ ਬੋਲੇ, ਸਤਿਗੁਰੂ ਜੀ ਮਾਤਾ ਸੁਲੱਖਣੀ ਜੀ ਕੋਲ ਹੀ ਖੜੇ ਸੀ ਹਾਲੇ, ਤੇ ਮਾਤਾ ਸੁਲੱਖਣੀ ਜੀ ਦੇ ਕਹੇ ਬਚਨਾਂ ਦਾ ਜਵਾਬ ਦੇਣ ਵਾਸਤੇ ਮੇਰੇ ਸਾਹਿਬ ਜੀ ਬੋਲੇ,
ਮੂਲੇ ਸੁਤਾ ਵਿਖੋ ਮਨ ਗੁਨੀਏ ਇਹ ਨਿਜ ਸੁਤ ਸੁਪਰ ਸੁਤ ਜਨੀਏ।
ਪਾਤਸ਼ਾਹ ਬੋਲੇ ਤੇ ਕਹਿਣ ਲੱਗੇ, ਸੁਲੱਖਣੀ ਜੀ ਵੇਖ ਲੋ ਇਹ ਤੁਹਾਡੇ ਪੁੱਤਰ ਦੇ ਤੇ ਉਹ ਬਗਾਨਾ ਪੁੱਤਰ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਬਗਾਨਾ ਪੁੱਤਰ, ਜਿਹਨੂੰ ਤੁਸੀਂ ਬਗਾਨਾ ਪੁੱਤ ਕਹਿ ਰਹੇ ਹੋ ਉਹ ਵੀ ਵੇਖ ਲੋ ਤੇ ਆਪਣੇ ਪੁੱਤਰਾਂ ਵੱਲ ਵੀ ਵੇਖ ਲੋ, ਦੋਵਾਂ ਵੱਲ ਝਾਤੀ ਮਾਰ ਕੇ ਵੇਖ ਲੋ।
ਮਾਨੈ ਕਯੋ ਨਾ ਬਚਨ ਕਦਾਈ ਸੋ ਆਇਸ ਅਨਸਾਰ ਸਦਾਈ।
ਜਿਹੜੇ ਤਾਂ ਤੁਹਾਡੇ ਪੁੱਤਰ ਨੇ ਵੇਖੋ ਇਹ ਕਦੇ ਬਚਨ ਨੀ ਮੰਨਦੇ, ਇਹ ਕਦੇ ਸਾਡੀ ਆਗਿਆ ਨੀ ਮੰਨਦੇ, ਇਹਨਾਂ ਨੂੰ ਜੋ ਬਚਨ ਕਹੀਏ ਇਹ ਸਮਝਦੇ ਹੀ ਨਹੀਂ ਬਚਨਾਂ ਨੂੰ, ਪਰ ਜਿਹਨੂੰ ਤੁਸੀਂ ਬਗਾਨਾ ਪੁੱਤਰ ਕਹਿੰਦੇ ਹੋ ਸਦਾ ਸਾਡੀ ਆਗਿਆ ਚ ਰਹਿੰਦਾ, ਉਹ ਸਦਾ ਸਾਡੇ ਹੁਕਮ ਦੇ ਅਨੁਸਾਰ ਵਰਤਦਾ।
ਦੋਏਰਾ ਮੈਂ ਕਿਸੂ ਕੇ ਕਰ ਵਿਖੈ ਸਭ ਕਰਤਾਰ ਅਧੀਨ।
ਸੁਲੱਖਣੀ ਜੀ ਕਿਸੇ ਬੰਦੇ ਦੇ ਵੱਸ ਕੁਝ ਨਹੀਂ, ਜੋ ਕੁਝ ਵੀ ਹੋ ਰਿਹਾ ਜਾਂ ਹੋਣਾ ਇਹ ਸਭ ਕਰਤਾ ਪੁਰਖ ਦੇ ਅਧੀਨ ਹੈ, ਜਿਹਨੂੰ ਮਹਾਰਾਜ ਜੀ ਨੇ ਧੁਰੋਂ ਵਡਿਆਈ ਦਿੱਤੀ ਹੈ ਵਡਿਆਈ ਤਾਂ ਉਸੇ ਨੂੰ ਮਿਲਣੀ ਹੈ ਨਾ, ਇਹ ਤਾਂ ਸਭ ਕੁਝ ਕਰਤਾਰ ਦੇ ਅਧੀਨ ਹੈ। ਸੁਲੱਖਣੀ ਜੀ
ਜਿਸ ਪਰ ਕਰਨਾ ਦ੍ਰਿਸ਼ਟ ਹੈ ਤਿਨੈ ਬਸ ਏਲੀਨ।
ਜਿਹਦੇ ਤੇ ਉਸ ਕਰਤਾਰ ਦੀ ਕਿਰਪਾ ਦ੍ਰਿਸ਼ਟੀ ਹੋਣੀ ਹੈ, ਜਿਹਦੇ ਤੇ ਨਿਰੰਕਾਰ ਦੀ ਰਹਿਮਤ ਦ੍ਰਿਸ਼ਟੀ ਹੋਣੀ ਹੈ, ਇਹ ਵਸਤੂ ਉਸੇ ਨੂੰ ਮਿਲਣੀ। ਜਿਹੜੀ ਵਸਤੂ ਸਾਡੇ ਕੋਲ ਹੈ ਨਾ, ਤੁਸੀਂ ਕਹਿੰਦੇ ਵੀ ਮੈਂ ਆਪਣੇ ਪੁੱਤਰਾਂ ਨੂੰ ਨਹੀਂ ਦਿੰਦਾ, ਸਾਡੇ ਵਸ ਨਹੀਂ ਵੀ ਅਸੀਂ ਇਹਨਾਂ ਨੂੰ ਦੇ ਸਕੀਏ, ਇਹ ਕਰਤਾਰ ਦੇ ਵਸ ਹੈ ਤੇ ਕਰਤਾਰ ਨੂੰ ਜਿਹਦੇ ਤੇ ਕਿਰਪਾ ਦ੍ਰਿਸ਼ਟੀ ਕਰਤਾਰ ਨੇ ਕਰਨੀ ਹੈ ਇਹ ਵਸਤੂ ਉਸੇ ਨੂੰ ਪ੍ਰਾਪਤ ਹੋਣੀ ਆ, ਉਸੇ ਨੂੰ ਕਰਤਾਰ ਨੇ ਦੇਣੀ ਹੈ।
ਜਿਸ ਧਰਨੀ ਮੈਂ ਹੋਏ ਨਿਮਾਨਾ ਤੈ ਜਲ ਜਾਵੇ ਤਿਕੈ ਮਾਨਾ।
ਸੁਲੱਖਣੀ ਜੀ ਜਿਹੜੀ ਧਰਤੀ ਚ ਨਿਵਾਣ ਹੁੰਦੀ ਹੈ ਨਾ, ਜਿਹੜੀ ਧਰਤੀ ਨੀਵੀਂ ਹੋਵੇ, ਨੀਵੀਂ ਧਰਤੀ ਤੇ ਹਮੇਸ਼ਾ ਪਾਣੀ ਟਿਕਦਾ, ਪਾਣੀ ਹਮੇਸ਼ਾ ਨਿਵਾਣ ਵਾਲੇ ਪਾਸੇ ਜਾ ਕੇ ਜਿਹੜੀ ਧਰਤੀ ਦਾ ਨੀਵਾਂ ਹਿੱਸਾ ਹੁੰਦਾ ਉਥੇ ਜਾ ਕੇ ਪਾਣੀ ਟਿਕਦਾ ਹੈ।
ਟਿੱਬਾ ਜਹਾਂ ਉਚੇਰਾ ਹੋਈ ਤੈ ਜਲ ਬੂੰਦ ਟਿਕੈ ਨਾ ਕੋਈ।
ਜਿਹੜੀ ਧਰਤੀ ਟਿੱਬੇ ਵਾਂਗੂ ਉੱਚੀ ਹੁੰਦੀ ਹੈ ਨਾ, ਉਥੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਟਿਕਦੀ, ਉਥੇ ਪਾਣੀ ਦੀ ਇੱਕ ਬੂੰਦ ਤੱਕ ਵੀ ਉਥੇ ਨਿਵਾਸ ਨਹੀਂ ਕਰਦੇ, ਸਾਰਾ ਪਾਣੀ ਨਿਵਾਣ ਵਾਲੇ ਪਾਸੇ ਧਰਤੀ ਨੀਵੇਂ ਥਾਂ ਤੇ ਟਿਕਦਾ।
ਸੁਣ ਕੇ ਬਚਨ ਦੇਖ ਨਿਜ ਨੈਨਾ ਗਈ ਸੁਲੱਖਣੀ ਉੱਠ ਨਿਜ ਐਨਾ।
ਤੇ ਇਹ ਜਿਹੜੀ ਵਸਤੂ ਹੈ ਨਾ ਜਿਹੜੀ ਸਾਡੇ ਕੋਲ ਇਹ ਵੀ ਉੱਥੇ ਟਿਕਣੀ ਹੈ ਜਿੱਥੇ ਭਾਂਡਾ ਹੈ। ਜਿੱਥੇ ਭਾਂਡਾ ਹੀ ਨਹੀਂ ਟਿੱਬਿਆਂ ਵਾਂਗੂ ਜਿਨ੍ਹਾਂ ਦੇ ਮਨ ਉੱਚੇ ਨੇ ਹੰਕਾਰ ਸਹਿਤ ਨੇ ਵੀ ਅਸੀਂ ਗੁਰੂ ਦੇ ਪੁੱਤਰ ਹਾਂ, ਉੱਥੇ ਭਲਾ ਇਹ ਵਸਤੂ ਕਿਵੇਂ ਟਿਕ ਸਕਦੀ? ਇਹ ਤਾਂ ਨਿਮਰਤਾ ਵਾਲੀ ਥਾਂ ਤੇ ਟਿਕਦੀ, ਸੇਵਕ ਦੀ ਵਸਤੂ ਹੈ। ਇਹ ਤਾਂ ਸੇਵਕਾਂ ਨੂੰ ਹੀ ਸੋਭਦੀ ਹੈ, ਜਿਹੜਾ ਸੇਵਾ ਕਰੇਗਾ ਉਹਨੂੰ ਪ੍ਰਾਪਤ ਹੋ ਜਾਏਗੀ, ਜਿਹੜਾ ਮਾਣ ਚ ਹੋਏਗਾ ਉਹਨੂੰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕਹੇ, ਮਾਤਾ ਸੁਲੱਖੜੀ ਨੇ ਸੁਣੇ, ਪਤਾ ਲੱਗ ਗਿਆ ਸਤਿਗੁਰੂ ਜੀ ਕੋਈ ਵੀ ਗੱਲ ਕਰਦੇ ਸਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਸਾਹਮਣੇ ਵਿਖਾ ਦਿੰਦੇ ਸੀ, ਵੇਖਣ ਵਾਲਾ ਆਪੇ ਨਿਆਸ ਸਮਝ ਦਿੰਦਾ। ਮਾਤਾ ਸੁਲੱਖਣੀ ਦੇ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਮਾਤਾ ਜੀ ਨੂੰ। ਮਾਤਾ ਜੀ ਚੁੱਪ ਕਰ ਗਏ, ਕੁਝ ਨਹੀਂ ਅੱਗੋਂ ਬੋਲੇ, ਔਰ ਸਤਿਗੁਰੂ ਜੀ ਦੇ ਬਚਨ ਸੁਣ ਕੇ ਮਾਤਾ ਜੀ ਉੱਠ ਕੇ ਆਪਣੇ ਘਰ ਨੂੰ ਮਹਿਲਾਂ ਨੂੰ ਚਲੇ ਗਏ।
ਕਿਤਕ ਦਿਵਸ ਜਬ ਬਿਤੇ ਬਹੋਰੀ ਪਰਖਣ ਕੀ ਠਾਣੀ ਬਿਜੋਰੀ।
ਇਸੇ ਤਰ੍ਹਾਂ ਕੁਝ ਦਿਨ ਹੋਰ ਬੀਤ ਗਏ, ਮਹਾਰਾਜ ਜੀ ਨੇ ਇੱਕ ਹੋਰ ਲੀਲਾ ਵਰਤਾਈ ਪਰਖਣ ਵਾਸਤੇ, ਵਿਖਾਣ ਵਾਸਤੇ ਕਿ ਕਿਵੇਂ ਸਾਡੇ ਸੇਵਕ ਭਾਈ ਲਹਿਣਾ ਜੀ ਸਭ ਤੋਂ ਉੱਚੇ ਸਰਵੋਤਮ ਨੇ। ਇਹ ਵਿਖਾਣ ਵਾਸਤੇ ਮਹਾਰਾਜ ਜੀ ਨੇ ਇੱਕ ਹੋਰ ਲੀਲਾ ਵਰਤਾਈ।
ਭਾਵ ਅੰਗ ਬੁੱਧ ਤਾਰਨ ਗੁਰ ਪੋਤਾ ਜਮਨੀ ਇੱਕ ਭਾਉ ਨਿਜ ਸੋਤਾ।
ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਿਨ ਦਾ ਬਚਨ, ਰਾਤ ਦਾ ਸਮਾਂ, ਐਸੇ ਸਤਿਗੁਰੂ ਜਿਹੜੇ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਜਹਾਜ਼ ਰੂਪ ਨੇ, ਰਾਤ ਦਾ ਸਮਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜੇ ਹੋਏ ਆਪਣੇ ਆਸਣ ਤੇ।
ਉਬੈ ਤਾਤ ਤੇ ਕਾਲ ਸਮੀਪਾ ਹੀ ਸਸ ਪ੍ਰਤਵ ਨਿਕਟ ਬੁਲੀਪਾ।
ਸਤਿਗੁਰੂ ਜੀ ਦੇ ਦੋਵੇਂ ਪੁੱਤਰ ਮਹਾਰਾਜ ਜੀ ਦੇ ਉਸ ਵੇਲੇ ਕੋਲ ਸਨ, ਰਾਤ ਦਾ ਟਾਈਮ, ਰਾਤ ਦਾ ਸਮਾਂ, ਅੱਧੀ ਰਾਤ ਦਾ ਸਮਾਂ। ਤੇ ਸਤਿਗੁਰਾਂ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਲਖਮੀ ਦਾਸ ਜੀ ਵੀ ਲਾਗੇ ਸਨ। ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀ ਹੋਣਾ ਨੂੰ ਆਪਣੇ ਕੋਲ ਸੱਦਿਆ, ਰਾਤ ਦਾ ਹੀ ਸਮਾਂ, ਤੇ ਮਹਾਰਾਜ ਜੀ ਨੇ ਕੋਲ ਬੁਲਾਇਆ।
ਤਾਤ ਸਮਿਆਨ ਧੋਨ ਸਰ ਜਾਈਏ ਸੋਖਤ ਕਰ ਤੁਰਨ ਡਿਗ ਲਿਆਈਏ।
ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਬੇਟਾ ਸ੍ਰੀ ਚੰਦ ਜੀ ਏਦਾਂ ਕਰੋ ਵੀ ਇਹ ਸ਼ਮਿਆਨਾ ਹੈ ਸਾਡਾ, ਚਾਦਰਾ ਹੈ, ਤੇ ਤੁਸੀਂ ਇਹ ਚਾਦਰਾ ਬਾਹਰ ਲੈ ਜਾਓ ਦਰਿਆ ਤੇ, ਤੇ ਦਰਿਆ ਦੇ ਘਾਟ ਤੇ ਜਾ ਕੇ ਇਸ ਚਾਦਰੇ ਨੂੰ ਧੋ ਕੇ ਲੈ ਆਓ ਸਾਡੇ ਕੋਲ। ਧੋ ਕੇ ਨਹੀਂ ਲਿਆਉਣਾ, ਸਗੋਂ ਧੋ ਕੇ ਨੂੰ ਸੁਕਾ ਕੇ ਸਾਡੇ ਕੋਲ ਲੈ ਆਓ।
ਤਾਤ ਕੈ ਹਮ ਸ਼ਰਮਤ ਕਰਨ ਤੇ ਕੋਮਲ ਕਰ ਹਮ ਨਿਸਾ ਠਰਨ ਤੇ।
ਸ੍ਰੀ ਚੰਦ ਜੀ ਨੇ ਅੱਗੋਂ ਜਵਾਬ ਦੇ ਦਿੱਤਾ, ਜਵਾਬ ਦਿੰਦਿਆਂ ਕਹਿਣ ਲੱਗੇ, ਪਿਤਾ ਜੀ ਮੈਂ ਤਾਂ ਸਾਰੇ ਦਿਨ ਦਾ ਥੱਕਿਆ ਟੁੱਟਿਆ, ਹੁਣ ਮੈਂ ਆਰਾਮ ਪਿਆ ਕਰਦਾ, ਨਾਲੇ ਮੇਰੇ ਹੱਥ ਬੜੇ ਕੋਮਲ ਤੇ ਸੋਹਲ ਜੇ ਨੇ, ਤੇ ਪੋਹ ਦੀ ਸਰਦੀਆਂ ਦੀ ਰਾਤ ਹੈ, ਤੇ ਇਹੋ ਜਿਹੀ ਠੰਡ ਦੇ ਵਿਚ ਮੇਰੇ ਤਾਂ ਹੱਥ ਠਰਦੇ ਨੇ ਚਾਦਰਾ ਧੋਂਦੇ, ਮੈਂ ਤਾਂ ਨਹੀਂ ਜਾ ਸਕਦਾ ਮਹਾਰਾਜ, ਵੀ ਮੇਰੇ ਤਾਂ ਹੱਥ ਠਰਦੇ ਨੇ, ਤੇ ਨਾਲੇ ਮੈਂ ਸਾਰੇ ਦਿਨ ਦਾ ਥੱਕਿਆ ਟੁੱਟਿਆ ਹੋਇਆ।
ਬਸਰ ਹੈ ਪ੍ਰਿਤ ਧੋ ਕਰ ਲਿਆਵੇ ਹਮ ਤੇ ਹੋਏ ਨਾ ਆਵੇ।
ਨਾਲੇ ਹੁਣੇ ਕਿਹੜਾ ਕਿਹੜੀ ਏਡੀ ਕਾਹਲ ਆ ਗਈ ਹੈ ਵੀ ਹੁਣੇ ਹੀ ਧੋਣਾ ਚਾਦਰ, ਦਿਨ ਚੜ ਲੈਣ ਦਿਓ, ਸਵੇਰੇ ਕਿਸੇ ਨੌਕਰ ਨੂੰ ਭੇਜਾਂਗੇ, ਸੇਵਾਦਾਰ ਨੂੰ ਭੇਜਾਂਗੇ, ਉਹ ਜਾ ਕੇ ਆਪੇ ਚਾਦਰਾ ਧੋ ਲਿਆਏਗਾ।
ਲਘ ਸੁਤ ਪ੍ਰਤ ਜਬ ਕਹਿ ਗੁਰ ਐਸੇ ਪ੍ਰਤ ਉੱਤਰ ਸੋ ਕਹਤੇ ਉਹ ਕੈਸੇ।
ਮਹਾਰਾਜ ਜੀ ਸਵੇਰ ਹੁੰਦਿਆਂ ਇਹ ਕੰਮ ਹੋ ਜਾਏਗਾ, ਮੈਂ ਨਹੀਂ ਇਹ ਕੰਮ ਕਰ ਸਕਦਾ, ਮੇਰੇ ਕੋਲੋਂ ਨਹੀਂ ਇਹ ਚਾਦਰਾ ਧੋ ਹੁੰਦਾ। ਬਾਬੇ ਸ੍ਰੀ ਚੰਦ ਨੇ ਜਦੋਂ ਜਵਾਬ ਦਿੱਤਾ ਤੇ ਸਤਿਗੁਰੂ ਜੀ ਨੇ ਛੋਟੇ ਲਖਮੀ ਦਾਸ ਨੂੰ ਕਿਹਾ, ਲਖਮੀ ਦਾਸ ਤੂੰ ਚਲਾ ਜਾ, ਇਹ ਚਾਦਰਾ ਤੁਸੀਂ ਜਾ ਕੇ ਧੋ ਲਿਆਓ। ਤੇ ਅੱਗੋਂ ਬਾਬੇ ਲਖਮੀ ਦਾਸ ਨੇ ਵੀ ਉਹੀ ਜਵਾਬ ਦਿੱਤਾ, ਉਨ੍ਹਾਂ ਨੇ ਵੀ ਅੱਗੋਂ ਉਹੀ ਜਵਾਬ ਦੇ ਦਿੱਤਾ, ਮਹਾਰਾਜ ਮੈਂ ਨਹੀਂ ਜਾ ਸਕਦਾ, ਠੰਡ ਲੱਗਦੀ ਹੈ, ਹੱਥ ਠਰਦੇ ਨੇ।
ਜਬ ਲੈਣੇ ਪ੍ਰਤ ਸਤਿਗੁਰ ਪਾਖਾ ਹਮ ਚਾਦਰ ਪੁਰਖਾ ਧੋ ਲਾਖਾ।
ਮਹਾਰਾਜ ਜੀ ਨੇ ਜਦੋਂ ਭਾਈ ਲਹਿਣੇ ਨੂੰ ਆਖਿਆ ਨਾ, ਭਾਈ ਲਹਿਣਾ ਜੀ ਪੁਰਖਾ ਇਹ ਸਾਡਾ ਚਾਦਰ ਹੈ ਤੇ ਤੁਸੀਂ ਧੋ ਲਿਆ, ਔਖਾ ਇਹ ਸਾਡਾ ਚਾਦਰ ਹੈ ਤੇ ਚਾਦਰਾ ਤੁਸੀਂ ਧੋ ਕੇ ਸੁਕਾ ਲਿਆਓ।
ਤਵੇ ਉੱਠਿਓ ਲੈਣਾ ਬਦ ਭਾਗਾ ਸਰ ਮੈਂ ਜਾ ਪਟ ਧੋਣ ਲਾਗਾ।
ਲਹਿਣਾ ਜੀ ਨੇ ਅੱਗੋਂ ਕੋਈ ਨਾ ਨੁੱਕਰ ਨਹੀਂ, ਉਹਨਾਂ ਨੇ ਨੀ ਆਖਿਆ ਸਰਦੀ ਹੈ ਜਾਂ ਥੱਕਿਆ ਹੋਇਆ ਮੈਂ, ਕਹਿੰਦੇ ਸਤ ਬਚਨ ਪਾਤਸ਼ਾਹ ਉਹ ਤਾਂ ਚਾਓ ਨਾਲ ਭਾਈ ਲਹਿਣਾ ਜੀ ਵਿੱਚ ਚਾਓ ਸੀ ਸੇਵਾ ਦਾ ਉਮਾਸ ਸੀ ਉਸ ਚਾਓ ਨਾਲ ਭਾਈ ਲਹਿਣਾ ਜੀ ਉੱਠੇ ਉਸੇ ਵੇਲੇ ਮਹਾਰਾਜ ਜੀ ਦਾ ਚਾਦਰਾ ਲਿਆ ਤੇ ਬਾਹਰ ਜਾ ਕੇ ਸਰ ਚ ਧੋਣ ਲੱਗੇ
ਬਾਸੁਰ ਅਰਧ ਪਾਨ ਖੈਨ ਪਰਤੋ ਲੱਖ ਲੈਣੇ ਮਨ ਅਚਰਜ ਸਮਤੋ
ਜਦੋਂ ਜਾ ਕੇ ਚਾਦਰਾ ਧੋਣ ਲੱਗੇ ਤੇ ਸਰਦੀ ਦੀ ਰਾਤ ਤੇ ਰਾਤ ਦੇ ਸਮੇਂ ਜਿਵੇਂ ਜੇਠ ਹਾੜਦੀਆਂ ਗਰਮੀਆਂ ਹੁੰਦੀਆਂ ਨੇ ਨਾ ਧੁੱਪ ਚੜ੍ਹਦੀ ਦੁਪਹਿਰ ਦੇ ਸਮੇਂ ਕੜਕਦੀ ਏਦਾਂ ਦੀ ਧੁੱਪ ਰਾਤ ਨੂੰ ਚੜ ਗਈ ਭਾਈ ਲਹਿਣਾ ਜੀ ਵੇਖ ਕੇ ਹੈਰਾਨ ਹੋ ਗਏ ਅਸਚਰਜਤਾ ਸਹਿਤ ਚਲੇ ਗਏ ਵੀ ਗੁਰੂ ਸਾਹਿਬ ਕਿਹਾ ਸੀ ਸੁਕਾ ਕੇ ਵੀ ਲਿਆਓ ਤੇ ਸੁੱਕੇਗੀ ਇਹੋ ਜਿਹੀ ਧੁੱਪ ਵੇਚੀ ਸਰਦੀ ਦੇ ਦਿਨਾਂ ਵਿੱਚ ਤਾਂ ਉਦਾਂ ਨੀ ਕੱਪੜੇ ਕਈ ਕਈ ਦਿਨ ਸੁੱਕਦੇ ਪਰ ਰਾਤ ਦੇ ਸਮੇਂ ਕਹਿਣ ਲੱਗੇ ਅੱਧਾ ਦਿਨ ਜਿਵੇਂ ਹੁੰਦਾ ਜੇਠ ਹਾੜ ਦੀਆਂ ਗਰਮੀਆਂ ਚ ਏਦਾਂ ਦੀ ਧੁੱਪ ਲੱਗੀ ਭਾਈ ਲਹਿਣਾ ਜੀ ਵੇਖ ਕੇ ਹੈਰਾਨ ਹੋ ਗਏ
ਧੋਏ ਸੁਕਾਏ ਚਹਿਲ ਲੈ ਆਵਾ ਤਰ ਸਤਗੁਰ ਠੀਕ ਪਾਲ ਨਿਵਾਵਾ
ਜਾ ਕੇ ਚਾਦਰਾ ਧੋਇਆ ਧੋ ਕੇ ਸੁਕਾ ਵੀ ਲਿਆ ਭਾਈ ਲਹਿਣਾ ਜੀ ਨੇ ਰਾਤ ਨੂੰ ਹੀ ਤੇ ਚਾਦਰਾ ਸੁਕਾ ਕੇ ਉਹਨੂੰ ਥੱਪ ਕੇ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਿੱਥੇ ਸਾਹਿਬ ਜੀ ਬਿਰਾਜੇ ਸਨ ਉੱਥੇ ਉਹ ਚਾਦਰਾ ਲੈ ਆਏ
ਜਗਤੇਸ਼ਵਰ ਨਿਜ ਪਾਣੀ ਉਠਾਇਓ ਕੈ ਸੁਮਤੇ ਜਗ ਅਪਰ ਨਾ ਜਾਇਓ
ਜਗਤ ਦੇ ਈਸ਼ਵਰ ਮਾਲਕ ਨੇ ਜਦੋਂ ਵੇਖਿਆ ਭਾਈ ਲਹਿਣਾ ਜੀ ਚਾਦਰਾ ਧੋ ਲਿਆ ਇਹਨੇ ਵੇਖ ਕੇ ਮਹਾਰਾਜ ਜੀ ਬੋਲੇ ਕਹਿਣ ਲੱਗੇ ਹੇ ਸ੍ਰੇਸ਼ਟ ਮਤ ਵਾਲੇ ਭਾਈ ਲਹਿਣਾ ਜੀ ਇਹ ਸੰਸਾਰ ਵਿੱਚ ਦੂਜਾ ਤੁਹਾਡੇ ਵਰਗਾ ਕੋਈ ਨਹੀਂ ਹੈ ਤੁਹਾਡੇ ਜਾਂ ਦੂਜਾ ਕੋਈ ਨਹੀਂ ਕੋਈ ਹੋਰ ਨਹੀਂ ਹੋਣਾ
ਕਹਿ ਸੁਮਤੇ ਜਗ ਅਪਰ ਨਾ ਜਾਇਓ ਕਿਤਕ ਨਿਸਾਬੀ ਪਤ ਤੋ ਆਨੇ ਤੇਰੀ ਗਤ ਤੂੰ ਜਾਨ ਬਕਾਨੇ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਕਿਤਨੀ ਰਾਤ ਦਾ ਸਮਾਂ ਤੇ ਤੁਸੀਂ ਕੱਪੜਾ ਧੋ ਲਿਆਏ ਹੋ ਚਾਦਰ ਧੋ ਲਿਆਏ ਹੋ ਤੇ ਸੁਕਾ ਵੀ ਲਿਆਏ ਹੋ ਜਦੋਂ ਪੁੱਛਿਆ ਤੇ ਅੱਗੋਂ ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਤੁਹਾਡੀ ਗੱਤ ਤੁਸੀਂ ਜਾਣੋ ਮੈਂ ਨੀ ਜਾਣਦਾ ਉੱਥੇ ਰਾਤ ਸੀ ਕਿ ਦਿਨ ਸੀ ਗਿਆ ਤਾਂ ਰਾਤ ਸੀ ਪਰ ਜਦੋਂ ਜਾ ਕੇ ਚਾਦਰਾ ਧੋਇਆ ਤੇ ਉੱਥੇ ਦੁਪਹਿਰ ਸੀ ਹੁਣ ਮਹਾਰਾਜ ਮੈਨੂੰ ਨੀ ਪਤਾ ਵੀ ਉੱਥੇ ਰਾਤ ਸੀ ਜਾਂ ਦਿਨ ਸੀ ਇਹ ਮਹਾਰਾਜ ਤੁਹਾਡੀ ਗੱਤ ਹੈ ਤੁਸੀਂ ਜਾਣਦੇ ਹੋ
ਦੋਏਰਾ ਸਤਗੁਰ ਕਹਿ ਜੋ ਵਸਤ ਹੈ ਭਾਗ ਜਿਸੇ ਸੋ ਪਾਏ
ਕਹਿਣ ਲੱਗੇ ਭਾਈ ਇਹ ਵਸਤੂ ਉਸੇ ਨੂੰ ਮਿਲਦੀ ਹੈ ਜਿਹਦੇ ਭਾਗਾਂ ਚ ਹੈ ਜਿਹਦੇ ਭਾਗਾਂ ਚ ਜਿਹੜੀ ਵਸਤੂ ਲਿਖੀ ਹੈ ਉਹ ਉਸੇ ਨੂੰ ਪ੍ਰਾਪਤ ਹੁੰਦੀ ਹੈ
ਮਿਲ ਭਾਗਾਂ ਨੇ ਮਿਲਤਿਆ ਕੋਟਕ ਜਤਨ ਕਮਾਏ
ਭਾਗਾਂ ਤੋਂ ਇਹ ਵਸਤੂ ਨੀ ਕੋਈ ਕਿਸੇ ਨੂੰ ਮਿਲਦੀ ਭਾਵੇਂ ਕੋਈ ਕਰੋੜਾਂ ਯਤਨ ਕਰੀ ਜਾਵੇ ਲੱਖਾਂ ਯਤਨ ਕਰੀ ਜਾਵੇ ਜੇ ਭਾਗਾਂ ਚ ਨੀ ਲਿਖੀ ਹੋਈ ਤੇ ਵਸਤੂ ਨੀ ਮਿਲਦੀ
ਪਰ ਪ੍ਰੀਖਿਆ ਲੈਣ ਕੀ ਸਤਗੁਰ ਕੇ ਮਨ ਚਾਹੇ
ਹੋਰ ਪ੍ਰੀਖਿਆ ਲੈਣ ਵਾਸਤੇ ਕਿਉਂਕਿ ਮਾਤਾ ਸੁਲੱਖਣੀ ਦੇ ਮਨ ਦਾ ਵਹਿਮ ਕੱਢਣਾ ਸੀ ਸਾਰਾ ਦੂਜਾ ਕੌਤਕ ਵੀ ਵਿਖਾ ਦਿੱਤਾ ਵੀ ਵੇਖ ਲੈ ਸੁਲੱਖਣੀ ਤੇਰੇ ਪੁੱਤਰਾਂ ਦੁਬਾਰਾ ਫਿਰ ਆ ਗਿਆ ਨੀ ਮੰਨੀ ਪਹਿਲੀ ਵਾਰ ਤਾਂ ਚਲੋ ਦੁਬਾਰਾ ਹੀ ਲਾਜ ਕਰਕੇ ਮਰ ਲੈਂਦੇ ਪਰ ਦੂਜੀ ਵੇਰ ਵੀ ਨਹੀਂ ਮੰਨੀ ਮਹਾਰਾਜ ਜੀ ਇੱਕ ਹੋਰ ਪ੍ਰੀਖਿਆ ਲੈਣ ਵਾਸਤੇ ਚਾਹੁੰਦੇ ਨੇ ਵੀ ਇੱਕ ਹੋਰ ਕੌਤਕ ਵਿਖਾਈਏ
ਇੱਕ ਦਿਨ ਸਿੱਖਣ ਕਰ ਬਲਤ ਉਹ ਬਿਉਤਾ ਤੇ ਡਿੱਗ ਆਏ
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਿੱਖਾਂ ਨਾਲ ਘਿਰੇ ਹੋਏ ਸਿੱਖ ਆਲੇ ਦੁਆਲੇ ਬੈਠੇ ਸਨ ਸਤਿਗੁਰਾਂ ਦੇ ਦੋਵੇਂ ਪੁੱਤਰ ਵੀ ਬੈਠੇ ਨੇ ਮਹਾਰਾਜ ਜੀ ਇੱਕ ਹੋਰ ਪਰਖ ਲੈ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ
ਅਵਿਨਾਸੀ ਅਗਨਾਥ
ਪੂਰਨ ਹੈ ਸਰਬਮੈ
ਦੁਖ ਪੰਜਨ ਗੁਣ ਤਾਸ
ਹੇ ਨਿਰੰਕਾਰ
ਹੇ ਨਿਰਗੁਣ
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਵਿਵੇਕ
ਪਰੰਪਰ ਹਰ ਹਰੇ
ਅਨਹਾਰ
ਸੰਤ ਕੈ ਸਦਾ ਸੰਗ
ਨਿਧਾਰਾ ਆਧਾਰ
ਠਾਕੁਰ ਹੋ ਦਾਸਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀ ਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਜ ਦਿਆਲ
ਇਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਨਾਮ ਜਹਾਜ ਹੈ
ਜੜੇ ਸੋਤਰੇ ਪਾਰ
ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਗੁਰੂ ਨਾਮ ਜਹਾਜ ਹੈ
ਜੜੇ ਸੋਤਰੇ ਪਾਰ
ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।